पाद पंकज बंदन पाद पंकज बंदन सिमरो अंगद दुख निकंदन अमरदास गुर हृदय त्याम जी हृदय त्याम श्री गुरु रामदास गुण गाओ गुरु अर्जन बिघ्नन के नासक बिघ्नन के हर गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मना बहोरी तेग बहादुर परम कृपाला सतगुर परम कृपाला श्री गुरु गोविंद सिंह विशाला तरों तरा पर पुन पुन सीसा जी पुन पुन सीसा बंदों बार बार जगदीसा एक अंकारा सतगुरु ते प्रसाद सच होए वाहिगुरु जी की फतेह है बिघ्न विनाशन सोए जिसमें अमृत ज्ञान है माणक भगत वैराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन परतार कहां बुद्ध प्रभ तुच्छ हमारी वर्ण सकै मेहमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम श्री वाहेगुरु साहेब जीओ दोहरा पूरन मा के जग्य मह सिख मेला दरसाए दर्शन जिम श्री अमर को फल तैसे नर पाए
वाहेगुरु जी का खालसा वाहेगुरु जी की फतेह गुरु की साजी नवाजी साध संग जीओ संध्या दे दीवाना सतगुरों की पावन हजूरी च हाजरियां भर के आप जी ने अमृतमई गुरबाणी के नितनेम ते गुरबाणी के कीर्तन सरवण किए हैं आओ अपनिया मन बिरतियां नू साहब श्री गुरु अर्जन देव पंचम पातशाह जी के चरणा नाल जोड़िए सतगुरां दी पावन लड़ीवार कथा का आनंद माणिए सतगुरु साहब श्री गुरु अर्जन देव जी पंचम पातशाह श्री गोविंदवाल साहब अपने नाना जी गुरु अमरदास साहब जी दे सलाना जग विच गए हैं पूर्णमाशी का सलाना जग हुंदा है दूरों दूरों संगत आउंदियां ने इह ओह दिहाड़ा है जिस बिंदन पूर्णमाशी नूं सन 1574 विच सतगुरु महाराज तीसरे पातशाह जी ने सचखंड गमन किया सी इस जग विच बेअंत संगतां आपो अपना योगदान पांदियां कोई रस्ता बस्ता लै के आउंदे है कोई सेवा करदे है कोई लंगर वरतांदे कोई छकांदे भजन कीर्तन कथा दे प्रवाह चलदे गुरु अमरदास साहब की जय जयकार हुंदी है गोविंदवाल साहब की पावन धरती ते ऐतकी बाबा महादेव जी कहण लगे कि मैं इस जग विच जाना है सतगुरु कहिंदे भरा जी जे तुसीं जाणा असीं वी नाल जरूर जाणा गुरु साहब जी दे नाल ब्रह्म ज्ञानी बाबा बुढ़ा जी भाई सालो जी भाई बहलो जी भाई भगतू जी होर बेअंत गुरु के सिख गुरु महाराज के प्यारे वह भी गए हैं बड़ा भारी जोड़ मेला होया ਸੰਗਤਾਂ ਨੇ ਸ਼੍ਰੀ ਬੌੜੀ ਸਾਹਿਬ ਇਸ਼ਨਾਨ ਕੀਤੇ, ਚੁਬਾਰੇ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ। ਕਈ ਦਿਨ ਵੇਲਾ ਭਰਿਆ ਰਿਹਾ, ਕਥਾ ਕੀਰਤਨ ਲੰਗਰ ਦੇ ਪ੍ਰਵਾਹ ਚੱਲਦੇ ਰਹੇ। ਸੋ ਉਸ ਤੋਂ ਬਾਅਦ ਮੇਲਾ ਵਿਛੜ ਗਿਆ। ਇਸ ਮੇਲੇ ਦਾ ਇਤਨਾ ਮਹੱਤਵ ਸੰਗਤਾਂ ਸਮਝਦੀਆਂ ਵੀ ਇਸ ਮੇਲੇ 'ਚ ਗੁਰੂ ਅਮਰਦਾਸ ਜੀ ਹਾਜ਼ਰ ਹੁੰਦੇ ਹਨ, ਸੰਗਤ ਦੇ ਵਿੱਚ ਹੁੰਦੇ ਹਨ। ਜਿਹੜਾ ਮੇਲੇ ਦੇ ਦਰਸ਼ਨ ਕਰ ਲਏ, ਸਮਝੋ ਉਹਨੂੰ ਮਹਾਰਾਜ ਗੁਰੂ ਅਮਰਦਾਸ ਦੇ ਦਰਸ਼ਨਾਂ ਦਾ ਫਲ ਮਿਲ ਗਿਆ। ਇੰਨੀ ਭਾਵਨਾ ਸਿੱਖਾਂ ਦੇ ਮਨ ਵਿੱਚ ਹੈ, ਕਿਉਂਕਿ ਧਰਮ ਦਾ, ਅਧਿਆਤਮ ਦਾ ਸਾਰਾ ਦਾਰੋ ਮਦਾਰ ਵਿਸ਼ਵਾਸ 'ਤੇ ਖੜ੍ਹਾ ਹੈ, ਸ਼ਰਧਾ 'ਤੇ ਖੜ੍ਹਾ ਹੈ। ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭਾਵਨਾ ਵਾਲੇ ਗੁਰਸਿੱਖ ਮਹਾਰਾਜ ਸਾਹਿਬ ਜੀ ਨੂੰ, ਪਰਮੇਸ਼ੁਰ ਨੂੰ ਪ੍ਰਤੱਖ ਦੇਖ ਲੈਂਦੇ ਹਨ। ਸ਼੍ਰੀ ਗੋਬਿੰਦਵਾਲ ਸਾਹਿਬ ਦਾ ਇਹ ਮੇਲਾ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਹੋਇਆ ਵੀ ਇਹ ਗੁਰੂ ਅਮਰਦਾਸ ਦਾ ਸਰੂਪ ਹੀ ਸਮਝ ਲਓ। ਸੋ ਇਸ ਜੋੜ ਮੇਲੇ ਦੀ ਸਮਾਪਤੀ ਹੋਈ ਹੈ। ਉਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਪੂਰਨਮਾ ਕੇ ਜਗ ਮਹਿ,
ਪੂਰਨਮਾਸ਼ੀ ਦੇ ਜਗ ਵਿੱਚ ਜੋ ਗੁਰੂ ਅਮਰਦਾਸ ਜੀ ਦੇ ਨਿਮਿਤ ਹਰ ਸਾਲ ਹੁੰਦਾ ਹੈ,
ਸਿੱਖ ਮੇਲਾ ਦਰਸਾਏ,
ਗੁਰੂ ਕੀਆਂ ਸਿੱਖ ਸੰਗਤਾਂ ਨੇ ਮੇਲੇ ਦੇ ਦਰਸ਼ਨ ਕੀਤੇ ਹਨ।
ਦਰਸ਼ਨ ਜਿਮ ਸ਼੍ਰੀ ਅਮਰ ਕੋ,
ਇੰਨੀ ਭਾਵਨਾ ਰੱਖਦੇ ਵੀ ਜਿਵੇਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਹੋਣ।
ਫਲ ਤੈਸੇ ਨਰ ਪਾਏ,
ਜੈਸਾ ਫਲ ਗੁਰੂ ਅਮਰਦਾਸ ਜੀ ਦੇ ਪ੍ਰਤੱਖ ਦਰਸ਼ਨ ਕਰਨ ਦਾ ਹੈ, ਵੈਸਾ ਫਲ ਉਹਨਾਂ ਦੇ ਜੋੜ ਮੇਲੇ ਅਤੇ ਸ਼੍ਰੀ ਚੁਬਾਰਾ ਸਾਹਿਬ ਦੇ ਅਤੇ ਸ਼੍ਰੀ ਬੌਲੀ ਸਾਹਿਬ ਦੇ ਅਤੇ ਸੰਗਤਾਂ ਦੇ ਦਰਸ਼ਨ ਕਰਨ ਦਾ ਹੈ।
ਸਵਈਆ ਛੰਦ ਸ਼੍ਰੀ ਅਰਜਨ ਪੁਨ ਪੁਰ ਮਹਿਬਾਸੇ,
ਗੁਰੂ ਸਾਹਿਬ ਜੀ ਇਸ ਮੇਲੇ ਦੇ ਵਿਛੜ ਜਾਣ ਤੋਂ ਬਾਅਦ ਵੀ ਕੁਝ ਦਿਨ ਸ਼੍ਰੀ ਗੋਬਿੰਦਵਾਲ ਸਾਹਿਬ ਵੀ ਟਿਕੇ ਰਹੇ।
ਹੋਤ ਭਇਓ ਅਤਿਸ਼ੈ ਸਤਸੰਗ,
ਗੁਰੂ ਅਰਜਨ ਦੇਵ ਜੀ ਦੇ ਕੋਲ ਬੜੀਆਂ ਸੰਗਤਾਂ ਜੁੜੀਆਂ, ਸਤਸੰਗ ਹੁੰਦਾ ਹੀ ਰਹਿੰਦਾ। ਅੱਠੇ ਪੈਰ ਭਜਨ ਕਥਾ ਕੀਰਤਨ ਬ੍ਰਹਮ ਦੀ ਚਰਚਾ ਵਿਚਾਰ ਹੁੰਦੀ ਰਹਿੰਦੀ ਹੈ।
ਨਿਤ ਪ੍ਰਤ ਚਰਚਾ ਆਤਮ ਕੇਰੀ,
ਹਰ ਰੋਜ਼ ਆਤਮਾ ਦਾ ਚਿੰਤਨ ਹੁੰਦਾ, ਆਤਮਾ ਦੀ ਚਰਚਾ ਹੁੰਦੀ ਹੈ, ਕਿਉਂਕਿ ਸਾਧਸੰਗ ਜੀ ਦੁੱਧ ਅਤੇ ਪਾਣੀ ਇਕੱਠਾ ਹੋਇਆ ਪਿਆ। ਦੁੱਧ ਆਤਮਾ ਹੈ, ਪਾਣੀ ਸਰੀਰ ਹੈ। ਸਰੀਰ ਨੂੰ ਛੱਡ ਕੇ ਆਤਮਾ ਰੂਪੀ ਦੁੱਧ ਨੂੰ ਪੀਣਾ ਹੈ, ਆਤਮ ਚਿੰਤਨ ਕਰਨਾ ਹੈ, ਇਹੀ ਗੁਰੂ ਕੇ ਸਿੱਖਾਂ ਦਾ ਲਕਸ਼ ਹੈ। ਇੱਥੇ ਪਹੁੰਚ ਕੇ ਮੁਕਤੀ ਹੋਣੀ, ਉਸ ਤੋਂ ਬਿਨਾਂ ਨਹੀਂ ਹੋਣੀ। ਜਿੰਨਾ ਚਿਰ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ, ਓਨਾ ਚਿਰ ਮੁਕਤੀ ਨਹੀਂ ਹੋਣੀ, ਓਨਾ ਚਿਰ 84 ਲੱਖ ਜੂਨਾਂ 'ਚ ਪੈਣਾ ਪਏਗਾ। ਜਦੋਂ ਇਸ ਸਰੀਰ ਤੋਂ ਭਿੰਨ ਆਤਮਾ ਦੇ ਦਰਸ਼ਨ ਕਰਾਂਗੇ ਵੀ ਇਹ ਵੱਖਰਾ ਹੈ ਅਤੇ ਇਹ ਵੱਖਰਾ ਹੈ, ਫਿਰ ਗਿਆਨ ਹੋਵੇਗਾ। ਇਸ ਕਰਕੇ ਗੁਰੂ ਸਾਹਿਬ ਹਰ ਵੇਲੇ ਇਸੇ ਵਿਸ਼ੇ 'ਤੇ ਸੰਗਤਾਂ ਨਾਲ ਵਿਚਾਰ ਕਰਦੇ ਰਹਿੰਦੇ, ਭਾਈ ਸਰੀਰ ਨੂੰ ਮਿਥਿਆ ਜਾਣੋ, ਸਾਧੋ ਇਹ ਤਨ ਮਿਥਿਆ ਜਾਣੋ, ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਂ ਇਹ ਪਛਾਣੋ। ਇਹ ਸਰੀਰ ਮਿਥਿਆ ਹੈ, ਇਹਦੇ ਵਿੱਚ ਜਿਹੜਾ ਮਹਾਰਾਜ ਪਰਮੇਸ਼ਰ ਰਾਮ ਜੀ ਵੱਸਦੇ ਨੇ ਉਹ ਸੱਚੇ ਹਨ। ਹਾਂਜੀ,
ਜਾਨ ਇਹ ਤਨ ਛਿਨ ਭੰਗ,
ਇਹ ਸਰੀਰਾਂ ਨੂੰ ਭਾਈ ਝੂਠਾ ਸਮਝੋ।
ਭਜਨ ਪਰਾਇਣ ਇੱਕ ਰਸ ਹੋਇਆ ਕਰ,
ਦਿਨ ਰਾਤ ਭਜਨ ਕਰਨਾ, ਭਜਨ ਦੇ ਆਸਰੇ ਆਪਣਾ ਜੀਵਨ ਸਫਲਾ ਕਰਨਾ, ਕਿਉਂਕਿ ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ, ਇਹ ਸਮਝਣਾ ਵੀ ਬਸ ਹੁਣ ਪਤਾ ਨਹੀਂ ਕਿਹੜੇ ਵੇਲੇ ਸਰੀਰ ਛੱਡ ਦੇਣਾ ਹੈ।
ਪ੍ਰੀਤ ਵਧੈ ਪਰਮੇਸ਼ਰ ਸੰਗ,
ਜਦੋਂ ਇਸ ਤਰ੍ਹਾਂ ਭਜਨ ਕਰੀਏ, ਆਤਮਾ ਨੂੰ ਸੱਚਾ ਸਮਝ ਕੇ ਸਰੀਰ ਨੂੰ ਝੂਠਾ ਸਮਝ ਕੇ ਤੇ ਪਰਮੇਸ਼ਰ ਨਾਲ ਪ੍ਰੇਮ ਵਧਦਾ ਹੈ।
ਸਭ ਕੋ ਉਪਦੇਸ਼ਤ ਮ੍ਰਿਦ ਬਾਕਨ,
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੀਆਂ ਸੰਗਤਾਂ ਨੂੰ ਕੋਮਲ ਮਿੱਠੇ ਪਿਆਰੇ ਬਚਨਾਂ ਨਾਲ ਉਪਦੇਸ਼ ਦਿੰਦੇ ਹਨ।
ਜਿਸ ਤੇ ਚੜ੍ਹੈ ਭਗਤ ਕੋ ਰੰਗ,
ਐਸਾ ਉਪਦੇਸ਼ ਸਤਿਗੁਰੂ ਜੀ ਦਿੰਦੇ ਆ, ਸੁਣਨ ਵਾਲਿਆਂ ਨੂੰ ਭਗਤੀ ਦਾ ਗੂੜਾ ਰੰਗ ਚੜ੍ਹ ਜਾਂਦਾ ਹੈ, ਸ਼ਰਧਾ ਭਾਵਨਾ ਪਿਆਰ ਮਨ ਵਿੱਚ ਉਪਜ ਪੈਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਅੰਮ੍ਰਿਤ ਹੀ ਵਸਦਾ ਹੈ, ਗੁਰ ਰਸਨਾ ਅੰਮ੍ਰਿਤ ਬੋਲਦੀ, ਮਹਾਰਾਜ ਸਾਹਿਬ ਦੀ ਰਸਨਾ ਜਿਹੜੀ ਹੈ ਅੰਮ੍ਰਿਤ ਵਰਸਾਉਂਦੀ, ਧੰਨ ਗੁਰੂ ਅਰਜਨ ਦੇਵ ਜੀ ਦੀ। ਹਾਂਜੀ,
ਸਵਾ ਜਾਮ ਜਾਮਨ ਤੇ ਕੀਰਤਨ,
ਸਵਾ ਪੈਰ ਰਾਤ ਰਹਿੰਦੀ, ਲਗਭਗ 2 ਵਜੇ 2:30 ਵਜੇ ਕੀਰਤਨ ਸ਼ੁਰੂ ਹੋ ਜਾਂਦੀ। ਦੁਪਹਿਰੇ ਦੀ ਚੌਂਕੀ ਜਿਵੇਂ ਹਰਿਮੰਦਰ ਸਾਹਿਬ ਸ਼ੁਰੂ ਹੁੰਦੀ ਹੈ ਨਾ, ਇਹ ਮਰਿਆਦਾ ਅੱਜ ਦੀ ਨਹੀਂ, ਗੁਰੂ ਕਾਲ ਦੀ ਹੈ। ਅੰਮ੍ਰਿਤ ਵੇਲੇ 2 ਵਜੇ 2:15 ਵਜੇ 2:30 ਵਜੇ ਕੀਰਤਨ ਸ਼ੁਰੂ ਹੋ ਜਾਂਦਾ। ਹਾਂਜੀ,
ਕਰ ਹਰ ਬਾਬੀ ਸ਼ਬਦ ਉਚਾਰ,
ਪਰ ਬਾਬੀ ਸਿੱਖ ਬੜਾ ਸੋਹਣਾ ਰਸ ਪੈਂਦਾ ਕੀਰਤਨ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ। ਹਾਂਜੀ,
ਸ਼੍ਰੀ ਅਰਜਨ ਜਤ ਮੋਹਰੀ ਆਦਿਕ,
ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਗੁਰੂ ਅਰਜਨ ਦੇਵ ਜੀ ਸਾਰੇ ਬੈਠਦੇ ਹਨ। ਹਾਂਜੀ,
ਸੁਣਿਆ ਸਕਲ ਅਰ ਕਰ ਹੈ ਵਿਚਾਰ,
ਕੀਰਤਨ ਦੀ ਬੜੀ ਛੈਬਰ ਲੱਗਦੀ ਹੈ, ਬਹੁਤ ਰਾਗੀ ਸਿਆਣੇ ਅੰਮ੍ਰਿਤ ਵੇਲੇ ਦੇ ਰਾਗਾਂ 'ਚ ਕੀਰਤਨ ਕਰਦੇ ਨੇ। ਗੁਰੂ ਕੇ ਸਿੱਖ ਇਹ ਬਾਣੀ ਸੁਣਦੇ ਨੇ ਤੇ ਬਾਣੀ ਦੀ ਵਿਚਾਰ ਆਪਣੇ ਆਤਮਾ ਵਿੱਚ ਅੰਤਰ ਆਤਮਾ 'ਚ ਕਰਦੇ ਹਨ।
ਮਿਥਿਆ ਜਗਤ ਜਾਣ ਕਰ,
ਆਪਣੇ ਮਨ ਵਿੱਚ ਮਿਥਿਆ ਜਗਤ ਜਾਣ ਕਰ ਨਿਸ਼ਚੈ, ਇਹ ਆਪਣੇ ਮਨ ਵਿੱਚ ਜਾਣ ਲੈਂਦੇ ਵੀ ਸੰਸਾਰ ਝੂਠਾ ਹੈ।
ਅੰਤਰ ਬਿਰਤੀ ਕਰ ਹੈ ਸੁਖਕਾਰ,
ਆਪਣੀ ਬਿਰਤੀ ਨੂੰ ਅੰਤਰਮੁਖੀ ਕਰ ਲੈਂਦੇ, ਬਾਹਰੋਂ ਬਿਰਤੀ ਹਟਾ ਲੈਂਦੇ। ਬਾਹਰ ਜਿੰਨਾ ਕੁਝ ਹੈ ਮਾਇਆ ਹੀ ਹੈ, ਝਮੇਲੇ ਹੀ ਨੇ, ਦੁੱਖ ਹੀ ਨੇ, ਕੰਡੇ ਹੀ ਨੇ, ਚੁਭਣੇ ਹਨ, ਅੰਤਰ ਅੰਦਰ ਆਨੰਦ ਹੈ। ਸੋ ਕੀਰਤਨ ਸੁਣ ਕੇ ਗੁਰੂ ਕੇ ਸਿੱਖ ਬਿਰਤੀ ਨੂੰ ਅੰਤਰਮੁਖੀ ਕਰਦੇ ਹਨ।
ਮਨੋ ਮਹਾ ਮੁਨ ਮਨ ਸੁਧ ਕਰਵੇ,
ਇਹ ਸਾਰੇ ਮਹਾ ਮੁਨੀ ਮਾਨੋ ਇੱਦਾਂ ਬੈਠੇ ਨੇ ਜਿਵੇਂ ਕਿਸੇ ਯੁੱਗ ਵਿੱਚ ਕਪਿਲ ਮੁਨੀ ਜੀ ਦੇ ਕੋਲ ਰਿਸ਼ੀ ਮੁਨੀ ਤਪੱਸਿਆ ਕਰਿਆ ਕਰਦੇ ਸਨ ਪੁਰਾਤਨ ਸਮੇਂ ਵਿੱਚ। ਹਾਂਜੀ,
ਕਪਲ ਰਖੀ ਚੁੱਤ ਕੇ ਅਨੁਹਾਰ,
ਜਿਸ ਤਰ੍ਹਾਂ ਕਪਿਲ ਰਿਸ਼ੀ ਦੇ ਚੇਲੇ ਕਪਿਲ ਰਿਸ਼ੀ ਦੇ ਕੋਲ ਬੈਠ ਕੇ ਦੁੱਧ ਅਤੇ ਪਾਣੀ ਨੂੰ ਵੱਖਰਿਆ ਕਰਿਆ ਕਰਦੇ, ਪੁਰਖ ਅਤੇ ਪ੍ਰਕਿਰਤੀ ਦਾ ਨਿਰਣਾ ਕਰਿਆ ਕਰਦੇ ਸਨ ਵੀ ਪੁਰਖ ਜਿਹੜਾ ਹੈ ਉਹ ਅਸੰਗ ਹੈ, ਨਿਰਵਿਕਾਰ ਹੈ ਅਤੇ ਪ੍ਰਕਿਰਤੀ ਪੰਜਾਂ ਤੱਤਾਂ ਦੀ ਬਿਨਸੰਹਾਰ ਹੈ। ਐਸਾ ਜੋ ਚਿੰਤਨ ਕਰਦੇ ਮੁਕਤੀ ਦੇ ਵਾਸਤੇ, ਇਸ ਤਰ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ 5ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੜੀਆਂ ਮਹਾਨ ਪਵਿੱਤਰ ਆਤਮਾਵਾਂ ਆਤਮ ਚਿੰਤਨ ਕਰਦੀਆਂ ਹਨ।
ਦੇਖ ਪ੍ਰਤਾਪ ਅਨੁਜ ਕੋ ਤਬਹੀ,
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਤਾਪ ਬਾਬਾ ਮਹਾਂਦੇਵ ਜੀ ਦੇਖ ਰਹੇ। ਬਾਬਾ ਮਹਾਂਦੇਵ ਜੀ ਸਤਿਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਹਨ,
ਜਿਨਕੇ ਉਪਦੇਸ਼ਤ ਹੋਏ ਗਿਆਨ।
ਬਾਬਾ ਮਹਾਂਦੇਵ ਜੀ ਦੇਖਦੇ ਨੇ ਕਿ ਮੇਰੇ ਤੋਂ ਉਮਰ 'ਚ ਛੋਟੇ ਹਨ, ਪਰ ਇਹਨਾਂ ਦੇ ਦਰਸ਼ਨਾਂ ਨਾਲ ਹੀ ਗਿਆਨ ਹੋ ਜਾਂਦਾ, ਇਹਨਾਂ ਦੇ ਬਚਨਾਂ ਨਾਲ ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਉਮਰ 'ਚ ਛੋਟੇ ਹਨ, ਪਦਵੀ ਇਹਨਾਂ ਦੀ ਬੜੀ ਵੱਡੀ ਹੈ। ਹਾਂਜੀ,
ਪ੍ਰਾਤ ਸੰਬੰਧ ਜਾਣ ਕਰ ਕੂਰਾ,
ਇਹ ਭਾਈਆਂ ਵਾਲਾ ਜਿਹੜਾ ਸੰਬੰਧ ਹੈ ਇਹ ਤਾਂ ਝੂਠਾ ਹੈ, ਇਹ ਮੈਂ ਇਹਨਾਂ ਨੂੰ ਆਪਣਾ ਭਰਾ ਸਮਝਦਾ ਹਾਂ, ਇਹ ਤਾਂ ਮਾਇਆ ਹੈ ਨਾ, ਮਾਇਆ ਕਰਕੇ ਹੀ ਕੋਈ ਭਰਾ ਬਣ ਗਿਆ, ਕੋਈ ਪੁੱਤਰ ਬਣ ਗਿਆ, ਕੋਈ ਪਿਓ ਬਣ ਗਿਆ, ਇਹ ਤਾਂ ਸਾਰੇ ਮਿਥਿਆ ਸੰਬੰਧ ਹਨ। ਹਾਂਜੀ,
ਮਹਾਂਦੇਵ ਸ਼ਰਧਾਲ ਮਹਾਨ,
ਬਾਬਾ ਮਹਾਂਦੇਵ ਜੀ ਬੜੇ ਮਾਨ ਸ਼ਰਧਾਲੂ ਬਣ ਗਏ, ਸ਼ਰਧਾ ਦੇ ਪੁੰਜ ਬਣ ਗਏ, ਸ਼ਰਧਾਲੂ ਹੋ ਕੇ ਗੁਰੂ ਅਰਜਨ ਦੇਵ ਜੀ 'ਤੇ ਪੂਰਨ ਨਿਸ਼ਚਾ ਹੋ ਗਿਆ ਉਹਨਾਂ ਨੂੰ ਵੀ ਇਹ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਦਾ ਹੀ ਰੂਪ ਹਨ।
ਤਨ ਤਜਬੇ ਕੋ ਸਮਾਂ ਨਿਕਟ ਲਖ,
ਨਾਲੇ ਇਹ ਜਾਣ ਕੇ ਵੀ ਹੁਣ ਸਾਡਾ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ, ਸਰੀਰ ਤਿਆਗਣ ਦਾ ਸਮਾਂ ਨੇੜੇ ਆ ਗਿਆ ਹੈ।
ਜਨਮ ਸਫਲਤਾ ਚਾਹੇ ਮਨ ਮਾਨ,
ਬਾਬਾ ਮਹਾਂਦੇਵ ਜੀ ਸੋਚਦੇ ਆ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਹੈ, ਬੜੀ ਮਹਾਨ ਪਵਿੱਤਰ ਜਗ੍ਹਾ ਹੈ, ਮਹਾਨ ਤੀਰਥ ਹੈ ਗੋਇੰਦਵਾਲ ਸਾਹਿਬ, ਜਿੱਥੇ ਤੀਸਰੇ ਪਾਤਸ਼ਾਹ ਜੀ ਮਹਾਰਾਜ, ਚੌਥੇ ਪਾਤਸ਼ਾਹ ਜੀ ਮਹਾਰਾਜ ਨੇ ਤਪ ਕੀਤਾ ਹੈ। ਇੱਥੇ ਸਰੀਰ ਛੱਡੀਏ, ਸਮਾਂ ਨੇੜੇ ਆ ਗਿਆ, ਜਨਮ ਸਫਲਾ ਕਰੀਏ।
ਸ਼੍ਰੀ ਅਰਜਨ ਕੋ ਲਖ ਇਕਾਂਤ ਮਹਿ,
ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਇਕੱਲੇ ਇਕਾਂਤ ਵਿੱਚ ਬੈਠੇ ਸਨ, ਆਪਣੇ ਸਤਿਗੁਰਾਂ ਨੂੰ ਬੈਠਿਆਂ ਵੇਖ ਕੇ ਬਾਬਾ ਮਹਾਂਦੇਵ ਜੀ ਕੋਲ ਆ ਗਏ।
ਗਇਓ ਸਮੀਪ ਬੈਠ ਹਿਤ ਠਾਨ,
ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਪਾਸ ਬੈਠ ਗਏ।
ਸ਼੍ਰੀ ਸਤਿਗੁਰ ਕੀ ਗਾਦੀ ਪਰ,
ਹਾਂ ਹੱਥ ਜੋੜ ਕੇ ਕਹਿੰਦੇ ਹਨ,
ਤੁਮ ਈਸ਼ਰ ਕੇ ਸਰੂਪ ਅਵਤਾਰ,
ਹੇ ਮਹਾਰਾਜ ਜੀ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਹੋ, ਈਸ਼ਵਰ ਦਾ ਰੂਪ ਹੋ, ਪਰਮੇਸ਼ਰ ਅਕਾਲ ਪੁਰਖ ਦੀ ਗੱਦੀ ਹੈ, ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਜੀ ਵੀ ਪਰਮੇਸ਼ਰ ਰੂਪ ਹੋ, ਭਾਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਆਪ ਜੀ ਪਰਮੇਸ਼ਰ ਦਾ ਹਰੀ ਦਾ ਰੂਪ ਹੋ।
ਮੈਂ ਭਰਾਤਾ ਹੀ ਜਾਣਤ ਨਿਤ ਚਿਤ,
ਇਹ ਗੁਰਦੇਵ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਆਪਣਾ ਛੋਟਾ ਭਾਈ ਸਮਝਦਾ ਰਿਹਾ। ਹਾਂਜੀ,
ਅਬ ਬਖਸ਼ੋ ਤੁਮ ਰਿਦਾ ਉਦਾਰ,
ਮੇਰੀ ਭੁੱਲ ਬਖਸ਼ੋ, ਤੁਸੀਂ ਵੱਡੇ ਹੋ ਮੈਂ ਛੋਟਾ ਹਾਂ, ਮੈਂ ਜੀਵ ਹਾਂ ਤੁਸੀਂ ਈਸ਼ਵਰ ਹੋ, ਜੀਵ ਦੀ ਉਪਾਧੀ ਅਵਿਦਿਆ ਹੈ, ਈਸ਼ਵਰ ਦੀ ਉਪਾਧੀ ਮਾਇਆ ਹੈ, ਤੁਸੀਂ ਮਾਇਆ ਸਬਲ ਹੋ, ਮੈਂ ਅਵਿਦਿਆ ਦੇ ਸਹਿਤ ਹਾਂ, ਇਸ ਕਰਕੇ ਮੈਂ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ। ਹਾਂਜੀ
ਉਪਾਦੇਸ਼ੋ ਇਹੋ ਆਤਮ ਕੋ ਹੈ,
ਇਹ ਮਹਾਰਾਜ ਮੈਨੂੰ ਕਿਰਪਾ ਕਰਕੇ ਦੱਸੋ, ਉਪਦੇਸ਼ ਦਿਓ ਵੀ ਇਹ ਆਤਮਾ ਕੀ ਹੈ। ਜਿਸ ਆਤਮਾ ਨੂੰ ਪ੍ਰਾਪਤ ਹੋ ਕੇ ਜਨਮ ਮਰਨ ਕੱਟਿਆ ਜਾਂਦਾ ਹੈ, ਉਹ ਮੈਂ ਕੌਣ ਹਾਂ? ਜਿਵੇਂ ਸਾਈਂ ਬੁੱਲੇ ਸ਼ਾਹ ਜੀ ਬਚਨ ਕਰਦੇ ਨਾ, ਬੁੱਲਾ ਕੀ ਜਾਣਾ ਮੈਂ ਕੌਣ, ਅਜੇ ਤੱਕ ਦੂਜਿਆਂ 'ਤੇ ਹੀ ਨਿਗਾਹ ਲਾਈ ਫਿਰਦੇ, ਕੌਣ ਹੈ ਕੌਣ ਹੈ, ਉਹ ਕੌਣ ਆ ਗਿਆ, ਉਹ ਕੌਣ ਆ ਗਿਆ, ਉਹ ਕੌਣ ਬਹਿ ਗਿਆ, ਉਹ ਕੌਣ ਖਲੋ ਗਿਆ, ਉਹ ਕੌਣ ਜੰਮਿਆ, ਉਹ ਕੌਣ ਮਰਿਆ, ਆਪਣੇ ਬਾਰੇ ਜਾਣਿਆ ਹੀ ਨਹੀਂ ਵੀ ਮੈਂ ਕੌਣ ਹਾਂ। ਸੋ ਸਾਈਂ ਬੁੱਲੇ ਸ਼ਾਹ ਜੀ ਕਹਿੰਦੇ, ਬੁੱਲਾ ਕੀ ਜਾਣਾ ਮੈਂ ਕੌਣ, ਆਪਣੇ ਆਪ ਨੂੰ ਜਾਣਨਾ ਹੀ ਸਭ ਤੋਂ ਵੱਡੀ ਗੱਲ ਹੈ। ਹੁਣੇ ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ, ਬੰਦੇ ਖੋਜ ਦਿਲ ਹਰ ਰੋਜ਼। ਇਹ ਬੰਦੇ ਤੂੰ ਆਪਣੇ ਆਪ ਦੀ, ਆਪਣੇ ਆਤਮ ਸਰੂਪ ਦੀ ਖੋਜ ਕਰਿਆ ਕਰ, ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਤੇਰੀ ਜਨਮ ਮਰਨ ਦੀ ਜਿਹੜੀ ਪਰੇਸ਼ਾਨੀ ਦੂਰ ਹੋ ਜਾਏਗੀ, 84 ਤੇਰੀ ਕੱਟੀ ਜਾਏਗੀ। ਬਾਬਾ ਜੀ ਮਹਾਂਦੇਵ ਜੀ ਬੇਨਤੀ ਕਰਦੇ ਸਤਿਗੁਰਾਂ ਨੂੰ, ਮਹਾਰਾਜ ਜੀ ਕਿਰਪਾ ਕਰਕੇ ਉਪਦੇਸ਼ ਦਿਓ ਮੈਂ ਕੌਣ ਹਾਂ,
ਕਿਮ ਬੰਧਨ ਮੈਂ ਦੁੱਖ ਗਨਤਾਰ।
ਇਹ ਆਤਮਾ ਜੀਵ ਮਰਨ, ਜੀਵ ਆਤਮਾ ਕਿਵੇਂ ਬਣ ਗਈ ਹੈ, ਪਰਮ ਆਤਮਾ ਤੋਂ ਜੀਵ ਆਤਮਾ ਬਣ ਕੇ ਬੰਧਨ 'ਚ ਕਿਉਂ ਪਈ ਹੋਈ ਹੈ, ਜਨਮ ਮਰਨ ਦਾ ਚੱਕਰ ਕਿਉਂ ਪਾ ਰਹੀ, ਦੁਖੀ ਕਿਉਂ ਹੋ ਰਹੀ ਹੈ? ਜੇ ਪਰਮੇਸ਼ਰ ਦਾ ਰੂਪ ਹੈ ਫਿਰ ਦੁਖੀ ਕਿਉਂ ਹੁੰਦੀ ਹੈ? ਹਾਂਜੀ
ਕਿਮ ਸੁਖ ਲਹੈ ਦਹੈ ਜਗ ਸੰਕਟ।
ਮਹਾਰਾਜ ਇਹ ਵੀ ਦੱਸੋ ਵੀ ਇਹ ਜਨਮ ਮਰਨ ਦਾ ਅਤੇ ਹੋਰ ਕਈ ਪ੍ਰਕਾਰ ਦਾ ਬੰਧਨ ਕੱਟਿਆ ਕਿਵੇਂ ਜਾਏਗਾ, ਇਹਦੇ ਸੰਕਟ ਕਿਵੇਂ ਦੂਰ ਹੋਣਗੇ, ਦੁੱਖ ਕਿਵੇਂ ਮਿਟਣਗੇ?
ਮੋਹਿ ਸੁਨਾਵਹ ਭਲੀ ਪ੍ਰਕਾਰ,
ਮੈਨੂੰ ਭਲੀ ਪ੍ਰਕਾਰ ਉਪਦੇਸ਼ ਦਿਓ ਸਤਿਗੁਰੂ ਜੀ।
ਸ਼੍ਰੀ ਅਰਜਨ ਸ਼ਰਦਾਲ ਪ੍ਰਾਤ ਲਖ।
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਵੱਡੇ ਭਰਾਤਾ ਜੀ ਨੂੰ ਸ਼ਰਧਾ ਭਾਵਨਾ ਚ ਵੇਖਿਆ,
ਅਰ ਜਾਣਿਓ ਤਨ ਤਜਬੇ ਕਾਲ,
ਇਹ ਵੀ ਦੇਖਿਆ ਵੀ ਇਹਨਾਂ ਦਾ ਅੰਤ ਸਮਾਂ ਨੇੜੇ ਆ ਗਿਆ। ਗੀਤਾ ਵਿੱਚ ਲਿਖਿਆ ਹੈ ਨਾ, ਸ਼ਰਧਾਵਾਨ ਲੱਭਤੇ ਗਿਆਨ, ਬ੍ਰਹਮ ਗਿਆਨ ਦੀ ਪ੍ਰਾਪਤੀ ਓਨਲੀ ਸ਼ਰਧਾਵਾਨ ਨੂੰ ਹੁੰਦੀ ਹੈ, ਨਾਸਤਕ ਨੂੰ ਨਹੀਂ ਹੁੰਦੀ। ਸ਼ਰਧਾਵਾਨ ਹੀ ਬ੍ਰਹਮ ਗਿਆਨ ਦੀ ਅਖੀਰਲੀ ਮੰਜ਼ਿਲ 'ਤੇ ਪਹੁੰਚ ਸਕਦਾ, ਦੂਜਾ ਨਹੀਂ ਪਹੁੰਚ ਸਕਦਾ। ਇਹ ਨਹੀਂ ਵੀ ਸਾਰੇ ਸ਼ਰਧਾਵਾਨ ਪਹੁੰਚ ਜਾਣਗੇ, ਸ਼ਰਧਾਵਾਨ ਦੀਆਂ ਪੌੜੀਆਂ ਗਾਂ ਦੀਆਂ ਚੜ੍ਹਦੀਆਂ, ਪਰ ਸ਼ਰਧਾ ਤੋਂ ਬਿਨਾਂ ਨਹੀਂ ਚੜ੍ਹ ਸਕਦਾ, ਇਹ ਗੱਲ ਪੱਕੀ ਹੈ। ਬਾਬਾ ਜੀ ਸ਼ਰਧਾਵਾਨ ਸਨ, ਬਾਬਾ ਮਹਾਂਦੇਵ ਜੀ, ਇਸ ਕਰਕੇ ਗਿਆਨ ਦੀ ਪ੍ਰਾਪਤੀ ਦਾ ਸਮਾਂ ਆ ਗਿਆ, ਅੰਤ ਸਮਾਂ ਵੀ ਉਹਨਾਂ ਦਾ ਨੇੜੇ ਆ ਗਿਆ। ਮਹਾਰਾਜ ਸਾਹਿਬ ਜੀ ਨੇ ਜਾਣਿਆ ਵੀ ਅਧਿਕਾਰੀ ਹਨ, ਉੱਤਮ ਅਧਿਕਾਰੀ ਹਨ। ਹਾਂਜੀ
ਉੱਤਮ ਅਧਿਕਾਰੀ ਲੱਗ ਕਹਿਵੇ
ਸਾਧ ਸੰਗਤ ਜੀ, ਉੱਤਮ ਮੱਧਮ ਕਨਿਸ਼ਠ ਤਿੰਨ ਤਰ੍ਹਾਂ ਦੇ ਅਧਿਕਾਰੀ ਹੁੰਦੇ ਨੇ। ਜਿੱਦਾਂ ਦਾ ਅਧਿਕਾਰੀ ਹੋਵੇ ਮਹਾਂਪੁਰਸ਼, ਉੱਦਾਂ ਦਾ ਉਪਦੇਸ਼ ਦਿੰਦੇ ਨੇ। ਇਹ ਉੱਤਮ ਅਧਿਕਾਰੀ ਨੇ, ਇਹਨਾਂ ਨੂੰ ਗੱਲ ਸਿੱਧੀ ਕਹਿ ਦੇਣ ਦਾ ਕੋਈ ਹਰਜ ਨਹੀਂ ਹੈ। ਹਾਂਜੀ
ਸਮਝਾ ਹੈ ਗੋ ਬ੍ਰਹਮ ਗਿਆਨ ਵਿਸਾਲ,
ਇਹ ਬ੍ਰਹਮ ਗਿਆਨ ਨੂੰ ਛੇਤੀ ਸਮਝ ਜਾਣਗੇ, ਆਪਣੀ ਮੁਕਤੀ ਦਾ ਯਤਨ ਕਰ ਲੈਣਗੇ ਹੁਣੇ ਹੀ।
ਕਰਨ ਲੱਗੇ ਉਪਦੇਸ਼ ਮ੍ਰਿਦੁਲ
ਸਰਵਣ ਮਨਨ ਨਿਧਿਆਸਨ, ਇਹ ਜੋ ਮਹਾਰਾਜ ਸਾਹਿਬ ਜੀ ਨੇ ਲਿਖਿਆ, ਜਪਜੀ ਸਾਹਿਬ ਦੀਆਂ ਪੌੜੀਆਂ ਸੁਣਿਆ ਮੰਨਿਆ ਅਤੇ ਫਿਰ ਅੱਗੇ ਨਿਧਿਆਸਨ ਦੀਆਂ ਚਾਰ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਮੁਤਾਬਕ ਉਪਦੇਸ਼ ਸੁਣਾਉਣ ਲੱਗੇ ਬ੍ਰਹਮ ਗਿਆਨ ਦਾ। ਹਾਂਜੀ
ਭਰਾਤ ਸੁਣੋ ਇਹ ਬਾਤ ਸੁਖਾਲ,
ਮਹਾਰਾਜ ਕਹਿੰਦੇ ਭਰਾ ਜੀ ਸੁਣੋ, ਜਿਹੜੀ ਗੱਲ ਤੁਸੀਂ ਪੁੱਛੀ ਹੈ ਇਹ ਤੁਹਾਡੇ ਵਾਸਤੇ ਸੌਖੀ ਹੈ, ਤੁਹਾਨੂੰ ਦੱਸਦੇ ਨੇ ਸੌਖੇ ਢੰਗ ਨਾਲ ਦੱਸ ਦਿੰਦੇ ਹਾਂ, ਹੈ ਤਾਂ ਇਹ ਬੜੀ ਔਖੀ ਹਰ ਗੱਲ, ਹਰ ਬੰਦਾ ਨਹੀਂ ਸਮਝ ਸਕਦਾ, ਪਰ ਤੁਸੀਂ ਸਾਡੇ ਭਰਾਤਾ ਹੋ ਔਰ ਤੁਸੀਂ ਅਧਿਕਾਰੀ, ਉੱਤਮ ਅਧਿਕਾਰੀ ਹੋ, ਇਸ ਕਰਕੇ ਤੁਹਾਡੇ ਲਈ ਇਹ ਖਜ਼ਾਨਾ ਖੋਲਦੇ ਹਾਂ।
ਆਪ ਹੈ ਬੰਧਨ ਲਹਿ ਦੁਖ ਭੋਗਤ,
ਬਾਬਾ ਜੀ ਇਹ ਜੀਵ ਆਤਮਾ ਆਪੇ ਹੀ ਬੰਧਨ 'ਚ ਪਈ ਹੋਈ ਹੈ, ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ, ਫਸਿਆ ਵੀ ਆਪ ਹੈ ਅਤੇ ਛੁੱਟਣਾ ਵੀ ਆਪ ਹੈ। ਹੋਰ ਦੁਨਿਆਵੀ ਗੱਲਾਂ 'ਚ ਦੂਜਾ ਕੋਈ ਮਦਦ ਕਰ ਸਕਦਾ, ਆਤਮਾ ਨੂੰ ਮੁਕਤੀ ਪਾਉਣ ਵਾਸਤੇ ਦੂਜਾ ਕੋਈ ਮਦਦ ਨਹੀਂ ਕਰ ਸਕਦਾ, ਆਪੇ ਹੀ ਕਰਨਾ ਪੈਂਦਾ ਸਭ ਕੁਛ, ਆਪੇ ਹੀ ਬੰਧਨ 'ਚ ਪਿਆ ਹੈ, ਆਪੇ ਹੀ ਬੰਧਨ 'ਚੋਂ ਨਿਕਲਣਾ ਹੈ। ਜੀਵ ਕਰਮ ਆਪੇ ਕਰੇ, ਆਪੇ ਦੇ ਤੇ ਮੁਕਤ, ਸਤਿਗੁਰੂ ਪਾਤਸ਼ਾਹ ਦੱਸਦੇ ਹਨ। ਹਾਂਜੀ
ਸ਼੍ਰੀ ਨਾਨਕ ਕਹਿ ਗਿਰਾ ਰਸਾਲ,
ਮਹਾਰਾਜ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਅੰਮ੍ਰਿਤਮਈ ਰਸ ਭਰੀ ਬਾਣੀ 'ਚ ਫੁਰਮਾਇਆ ਹੋਇਆ, ਇਹ ਸਿਧਾਂਤ ਦੱਸਿਆ ਹੋਇਆ। ਹਾਂਜੀ
ਸਲੋਕ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਦਾ ਸਲੋਕ ਗੁਰੂ ਅਰਜਨ ਦੇਵ ਜੀ ਪ੍ਰਮਾਣ ਵਜੋਂ ਸੁਣਾਉਂਦੇ ਹਨ। ਹਾਂਜੀ
ਨਾਨਕ ਇਹ ਤਨ ਜਾਲ ਜਿਨ,
ਨਹੀਂ ਜਾਲ
ਜਾਲ,
ਨਾਨਕ ਇਹ ਤਨ ਜਾਲ, ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਹੈ ਇਹਨੂੰ ਸਾੜ ਸੁੱਟੀਏ, ਜਾਲ ਸੁੱਟੀਏ, ਇਹ ਸਰੀਰ ਖਤਮ ਕਰੀਏ। ਕਿਉਂ? ਸਰੀਰ ਦਾ ਖਤਮ ਕਰਨ ਦਾ ਇਹ ਨਹੀਂ ਮਤਲਬ ਵੀ ਹੁਣ ਜਾ ਕੇ ਆਪਾਂ ਇਹਨੂੰ ਅੱਗ ਲਾ ਲੈਣੀ ਹੈ, ਯਾਨੀ ਇਹਦੀ ਮਮਤਾ ਸਾੜ ਦੇਈਏ। ਇਹਦੀ ਹੋਂਦ ਹੈ ਹੀ ਨਹੀਂ, ਇਹ ਝੂਠਾ ਹੈ। ਇਸ ਤਰ੍ਹਾਂ ਕਰਕੇ ਇਹਦਾ ਦੇਹ ਅਧਿਆਸ ਖਤਮ ਕਰੀਏ ਵੀ ਮੈਂ ਸਰੀਰ ਹਾਂ, ਇਹ ਵਿਚਾਰ ਆਪਣੇ ਮਨ 'ਚੋਂ ਕੱਢ ਦੇਈਏ। ਨਾਨਕ ਇਹ ਤਨ ਜਾਲ, ਇਹ ਆਪਣੇ ਆਪ ਨੂੰ ਜੋ ਸਰੀਰ ਸਮਝੀ ਬੈਠੇ ਹਾਂ, ਇਹ ਭਾਵਨਾ ਖਤਮ ਕਰ ਦੇਈਏ। ਹਾਂਜੀ,
ਜਿਨ ਜਲਿਆ ਨਾਮ ਪਸਾਰਿਆ,
ਜਿਨ ਜਲਣ ਜੋਗੇ ਨੇ, ਸੜਨ ਜੋਗੇ ਨੇ, ਪਰਮੇਸ਼ੁਰ ਦਾ ਨਾਮ ਵਿਸਾਰ ਦਿੱਤਾ ਹੈ। ਇਹ ਪੰਜਾਬੀ ਦਾ ਮੁਹਾਵਰਾ ਹੈ, ਸੜਨ ਜੋਗਾ, ਜਲਣ ਜੋਗਾ। ਇਹ ਆਮ ਮਾਈਆਂ ਜਿਹੜਾ ਨਾ ਇਹ ਵਰਤ ਲੈਂਦੀਆਂ, ਸੜਨ ਦੇ ਜੋਗਾ, ਬਲਣ ਜੋਗਾ। ਹੈਂ, ਮਹਾਰਾਜ ਕਹਿੰਦੇ ਜਿਨ ਜਲਿਆ, ਜਿਨ ਜਲਣ ਜੋਗੇ ਨੇ, ਸੜਨ ਜੋਗੇ ਨੇ, ਨਾਮ ਵਿਸਾਰਿਆ। ਪਰਮੇਸ਼ੁਰ ਜੀ ਦਾ, ਵਾਹਿਗੁਰੂ ਜੀ ਦਾ ਨਾਮ ਵਿਸਾਰ ਦਿੱਤਾ। ਆਤਮ ਗਿਆਨ ਭੁੱਲ ਗਿਆ, ਆਪਣੇ ਆਪ ਨੂੰ ਭੁੱਲ ਗਿਆ, ਭੁੱਲ ਗਏ ਉਹ ਅਗਿਆਨ ਅਤੇ ਆਤਮ ਆਪਣ ਰੂਪ, ਤਾਂ ਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਵੀ ਭੂਪ। ਆਪਣੇ ਆਪ ਨੂੰ ਭੁੱਲ ਜਾਣਾ ਇਹ ਅਗਿਆਨ ਹੈ, ਆਪਣੇ ਆਤਮ ਸਰੂਪ ਨੂੰ ਜਾਣ ਲੈਣਾ ਇਹ ਗਿਆਨ ਹੈ। ਹਾਂਜੀ,
ਪੌਦੀ ਜਾਏ ਪਰਾਲ ਪਿਛਾ,
ਪੌਦੀ ਜਾਏ ਪਰਾਲ ਪਿੱਛੇ ਹੱਥ ਨਾ ਪੜਿਆ, ਸੋਠੇ ਦੀ ਚਾਲ ਹੈ। ਕਹਿੰਦੇ ਪੌਦੀ ਜਾਏ ਪਰਾਲ, ਜਿਵੇਂ ਖੂਹ ਦੇ ਉੱਤੇ ਜਾਂ ਕਿਸੇ ਤਲਾਅ ਦੇ ਉੱਤੇ, ਸਰੋਵਰ ਦੇ ਉੱਤੇ ਕੱਖ ਕੰਡਾ ਪੈਣਾ ਸ਼ੁਰੂ ਹੋ ਜਾਂਦਾ। ਆਪਾਂ ਦੇਖਿਆ ਨਾ ਪੰਜਾਬ 'ਚ ਪੁਰਾਣੇ ਖੂਹਾਂ ਦਾ, ਉੱਤੇ ਕੋਈ ਪਰਾਲੀ ਪੈ ਗਈ, ਉੱਤੇ ਕੋਈ ਕੂੜਾ ਪੈ ਗਿਆ, ਕੰਡੇ ਪੈ ਗਏ, ਉੱਤੇ ਕੋਈ ਟੁੱਟਾ ਸਮਾਨ ਸੁੱਟ ਦਿੱਤਾ, ਛਿੱਤਰ ਜੁੱਤੀਆਂ ਜਾਤੀਆਂ ਕਈ ਸੁੱਟ ਦਿੰਦੇ, ਉੱਤੇ ਇੱਕ ਤਹਿ ਲੱਗ ਜਾਂਦੀ ਹੈ, ਪਾਣੀ ਟੱਕਿਆ ਜਾਂਦਾ, ਉੱਤੇ ਉਹਦੇ ਬੜੀ ਪਾਪੜੀ ਜੀ ਜੰਮ ਜਾਂਦੀ ਹੈ, ਗੰਦ ਦੀ, ਕੂੜ ਕਬਾੜ ਦੀ। ਆਤਮਾ ਰੂਪੀ ਜਲ ਇਸੇ ਸਰੀਰ ਦੇ ਵਿੱਚ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਪਰਮਾਤਮਾ ਜਿਸ ਨੂੰ ਕਹਿੰਦੇ ਹਾਂ, ਪਰਮੇਸ਼ਰ ਜਿਸ ਨੂੰ ਕਹਿੰਦੇ ਹਾਂ, ਉਹ ਇਹਦੇ ਅੰਦਰ ਹੀ ਰਹਿੰਦਾ। ਸਤਿਗੁਰੂ ਜੀ ਨੂੰ ਪੁੱਛਿਆ ਵੀ ਪਰਮਾਤਮਾ ਮੰਦਰ 'ਚ ਰਹਿੰਦਾ ਕਿ ਮਸੀਤ 'ਚ ਰਹਿੰਦਾ ਕਿ ਗੁਰਦੁਆਰੇ 'ਚ ਰਹਿੰਦਾ ਕਿ ਚਰਚ 'ਚ ਰਹਿੰਦਾ। ਲੋਕਾਂ ਨੇ ਬਣਾਏ ਹੋਏ ਨੇ ਰੱਬ ਦੇ ਘਰ, ਵੀ ਇਹ ਜੀ ਚਰਚ ਹੈ ਰੱਬ ਦਾ ਘਰ ਹੈ, ਇਹ ਮੰਦਰ ਹੈ ਰੱਬ ਦਾ ਘਰ ਹੈ, ਇਹ ਮਸੀਤ ਹੈ ਰੱਬ ਦਾ ਘਰ ਹੈ, ਗੁਰਦੁਆਰਾ ਹੈ ਰੱਬ ਦਾ ਘਰ ਹੈ। ਜਿਹੜਾ ਅਸਲੀ ਰੱਬ ਦਾ ਘਰ ਹੈ ਉਹ ਦਿਸਦਾ ਹੀ ਨਹੀਂ, ਉਹਦਾ ਪਤਾ ਹੀ ਨਹੀਂ। ਅਸਲੀ ਰੱਬ ਦਾ ਮੰਦਰ ਤਾਂ ਇਹ ਹੈ, ਕਾਇਆ ਮਹਿਲ ਮੰਦਰ ਘਰ ਹਰ ਕਾ, ਅਤੇ ਇਸ ਵਿੱਚ ਰਾਖੀ ਜੋਤ ਅਪਾਰ। ਜਿਹੜਾ ਬੰਦੇ ਦਾ ਸਰੀਰ ਹੈ ਇਹਦੇ ਵਿੱਚ ਜੋਤ ਹੈ ਹਰ ਵੇਲੇ, ਪਰ ਜੋਤ ਦੇ ਉੱਤੇ ਨਾ ਉਹ ਕੰਮ ਬਣਿਆ ਪਿਆ ਵੀ ਜਿਵੇਂ ਖੂਹ ਦੇ ਪਾਣੀ ਉੱਤੇ ਜਾਂ ਸਰੋਵਰ ਦੇ ਪਾਣੀ 'ਤੇ ਕਾਈ ਜੰਮ ਜਾਂਦੀ ਹੈ, ਕਾਈ 'ਤੇ ਪਰਾਲੀ ਪੈ ਗਈ, ਉੱਤੇ ਫਿਰ ਖੋਰ ਕੰਡਾ ਪੈ ਗਿਆ, ਉਹ ਐਨ ਖਰੇਪੜ ਜਿਹਾ ਬੱਜ ਗਿਆ, ਉਹ ਥੱਲੇ ਰਹਿ ਗਈ। ਪਿੱਛੇ ਹੱਥ ਨਾ ਅੰਬੜੈ ਤਿੱਤ ਨਿਬੰਧੈ ਤਾਲ, ਪਾਉਂਦੀ ਜਾਏ ਪਰਾਲ, ਉੱਤੇ ਪਰਾਲੀ ਪਈ ਹੋਈ ਹੈ,
ਪਿੱਛੇ ਹੱਥ ਨਾ ਅੰਬੜੈ,
ਫਿਰ ਹੱਥ ਨਹੀਂ ਅੱਪੜਦਾ ਉਹਦੇ ਤੱਕ, ਜਲ ਤੱਕ ਉਹ ਪਾਣੀ ਜਿਹੜਾ ਹੈ ਹੱਥ ਨਹੀਂ ਲੱਗਦਾ, ਇਹ ਪਤਾ ਹੀ ਨਹੀਂ ਲੱਗਦਾ ਵੀ ਥੱਲੇ ਜਲ ਹੈ, ਇੰਨੀ ਉੱਤੇ ਜ਼ਿਆਦਾ ਉਹਦੇ ਕਾਈ ਜੰਮੀ ਹੋਈ ਹੈ, ਉੱਤੇ ਪੜਦਾ ਪਿਆ ਹੋਇਆ। ਆਤਮਾ ਦੇ ਉੱਤੇ ਕਿੰਨੇ ਕੋਸ਼ ਚੜ੍ਹੇ ਹੋਏ ਨੇ, ਆਨੰਦਮਈ ਕੋਸ਼ ਹੈ, ਵਿਗਿਆਨਮਈ ਕੋਸ਼ ਹੈ, ਫਿਰ ਉਸ ਤੋਂ ਮਨੋਮਈ ਕੋਸ਼ ਹੈ, ਫਿਰ ਪ੍ਰਾਣਮਈ ਕੋਸ਼ ਹੈ, ਫਿਰ ਅੰਨਮਈ ਕੋਸ਼ ਹੈ, ਫਿਰ ਹੋਰ ਕਿੰਨੀਆਂ ਚੀਜ਼ਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦੁਐਸ਼ ਨਿੰਦਾ ਚੁਗਲੀ ਚਿੰਤਾ ਫਿਕਰ ਡਰ, ਹੈਂ ਕਈ ਝਮੇਲਿਆਂ 'ਚ ਜੀਵ ਆਤਮਾ ਉੱਪਰ ਉਹਦੇ ਆਲੇ ਦੁਆਲੇ ਖਰੇਪੜ ਜੰਮ ਗਏ ਨੇ। ਉਹ ਆਤਮ ਰੂਪੀ ਜਲ ਜਿਹੜਾ ਹੈ ਉਹਦੇ ਤੱਕ ਹੱਥ ਨਹੀਂ, ਬੁੱਧੀ ਰੂਪੀ ਹੱਥ ਉੱਥੇ ਅੱਪੜਦਾ ਨਹੀਂ। ਅੱਗੇ ਮਹਾਰਾਜ ਜੀ ਇਹਦੀ ਵਿਆਖਿਆ ਕਰਕੇ ਸਮਝਾ ਰਹੇ ਨੇ ਪੰਜਵੇਂ ਪਾਤਸ਼ਾਹ ਜੀ। ਹਾਂਜੀ,
ਤਿੱਤ ਨਿਬੰਧਾ ਤਾਲ,
ਕਹਿੰਦੇ ਉਹ ਜਿਹੜਾ ਨੀਵਾਂ ਤਾਲ ਡੂੰਘਾ ਸਰੋਵਰ ਹੈ ਅੰਮ੍ਰਿਤ ਦਾ, ਉਹ ਹੈ ਤਾਂ ਵਿੱਚੇ ਹੀ ਹੈ ਪਰ ਉੱਤੇ ਪਰਾਲੀ ਬਹੁਤ ਜੰਮ ਗਈ ਹੈ।
ਸਵਈਆ ਛੰਦ ਪ੍ਰਥਮ ਕਬੰਧਨ ਪਰਿਓ,
ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਥਮ ਕਬੰਧਨ ਪਰਿਓ ਸੁਣੋ ਸੋ, ਕਹਿੰਦੇ ਜਿਹੜੇ ਬੰਧਨ ਜੀਵ ਨੂੰ ਪੁੱਠੇ ਸਿੱਧੇ ਪਏ ਨੇ ਪਹਿਲਾਂ ਉਹ ਤਾਂ ਸੁਣ ਲਓ, ਕਿਉਂਕਿ ਪਹਿਲਾਂ ਬਿਮਾਰੀ ਦਾ ਪਤਾ ਲੱਗ ਜੇ ਫਿਰ ਦਵਾਈ ਦਾ ਵੀ ਪਤਾ ਲੱਗ ਜਾਂਦਾ, ਸਮੱਸਿਆ ਦਾ ਪਤਾ ਲੱਗ ਜੇ ਫਿਰ ਉਹਦਾ ਕੋਈ ਸਮਾਧਾਨ ਵੀ ਲੱਭ ਲਈਦਾ। ਸੋ ਜਿਹੜਾ ਜੀਵ ਨੂੰ ਬੰਧਨ ਪਏ ਹੋਏ ਨੇ ਉਹ ਸੁਣੋ,
ਇਹ ਆਤਮਾ ਤਾਲ ਸਮਾਨ,
ਮਹਾਰਾਜ ਕਹਿੰਦੇ ਆਤਮਾ ਆਤਮ ਜਲ ਜਿਹੜਾ ਹੈ, ਆਤਮ ਜਲ ਲੈਣ, ਇਹ ਵੀ ਪੰਕਤੀ ਗੁਰਬਾਣੀ 'ਚ ਆਉਂਦੀ, ਆਤਮ ਸਰੋਵਰ ਦੀ ਤਰ੍ਹਾਂ ਹੈ। ਇਹ ਆਤਮਾ ਤਾਲ ਸਮਾਨ ਇੱਕ ਸਰੋਵਰ ਦੀ ਤਰ੍ਹਾਂ ਹੈ। ਆਤਮਾ
ਤਨ ਹੰਤਾ ਧਾਰਨ ਇਨ ਕੀਤੀ,
ਪਰ ਇਸ ਜੀਵ ਆਤਮਾ ਨੇ ਆਪਣੇ ਆਪ ਨੂੰ ਸਰੀਰ ਸਮਝਣਾ ਸ਼ੁਰੂ ਕਰ ਲਿਆ ਹੈ। ਜਦੋਂ ਮਾਤਾ ਪਿਤਾ ਦੇ ਘਰ ਜਨਮ ਲਿਆ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸਵਾ। ਇਸ ਨੇ ਆਪਣੇ ਆਪ ਨੂੰ ਸਾਰੀ ਉਮਰ ਸਰੀਰ ਹੀ ਸਮਝਿਆ। ਫੋਟੋਆਂ ਦਿਖਾਉਂਦਾ ਫਿਰਦਾ, ਖਿੱਚ ਖਿੱਚ ਗਿਆ, ਮੇਰੀ ਫੋਟੋ ਹੈ ਜਵਾਨੀ ਦੀ, ਇਹ ਮੇਰੀ ਬਚਪਨ ਦੀ ਹੈ, ਇਹ ਮੈਂ ਇੰਨੇ ਸਾਲਾਂ ਦਾ ਸੀ, ਆਹ ਮੈਂ ਇੰਨੇ ਸਾਲਾਂ ਦਾ ਸੀ। ਭਲਿਆ ਤੇਰਾ ਤਾਂ ਕੋਈ ਸਾਲ ਹੈ ਹੀ ਨਹੀਂ, ਇਹ ਤਾਂ ਮਾਇਆ ਦਾ ਜਾਲ ਪਿਆ ਹੋਇਆ। ਆਪਣੇ ਆਪ ਨੂੰ ਸਰੀਰ ਸਮਝੀ ਬੈਠਾ ਹੈ, ਤੂੰ ਸਰੀਰ ਨਹੀਂ ਹੈ। ਇਹ ਜੋ ਆਪਣੇ ਆਪ ਨੂੰ ਸਰੀਰ ਸਮਝ ਲਿਆ, ਇਹੀ ਦੁੱਖਾਂ ਦਾ ਕਾਰਨ ਹੈ, ਇਹੀ ਵੱਡਾ ਬੰਧਨ ਹੈ ਜੀਵ ਨੂੰ।
ਮੈਂ ਤੇ ਖੱਤਰੀ ਬੈਸ ਸੋ ਜਾਨ,
ਮੈਂ ਬਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਵੈਸ਼ ਹਾਂ, ਮੈਂ ਸ਼ੂਦਰ ਹਾਂ, ਮੈਂ ਜੱਟ ਹਾਂ, ਮੈਂ ਲਬਾਣਾ ਹਾਂ, ਮੈਂ ਫਲਾਣੀ ਜਾਤੀ ਦਾ ਹਾਂ, ਮੈਂ ਫਲਾਣੀ ਜਾਤੀ ਦਾ ਹਾਂ, ਇੱਦਾਂ ਆਪਣੀਆਂ ਜਾਤਾਂ ਸਰੀਰ ਦੀਆਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਇੱਦਾਂ ਬੜੇ ਹੀ ਆਪਣੇ ਇਹਨੇ ਅਹੰ ਮਮਤਾ ਦੇ ਧਾਰਨ ਕੀਤੇ ਹੋਏ ਆਪਣੇ ਆਪ ਨੂੰ ਕੁਛ ਦਾ ਕੁਛ ਮੰਨੀ ਬੈਠਾ ਹੈ।
ਇਤਿਆਦਿਕ ਤਨ ਆਪਣ ਰੂਪ ਲਖ,
ਇਸ ਪ੍ਰਕਾਰ ਆਪਣੇ ਸਰੀਰ ਦੇ ਕਈ ਰੂਪ ਮੰਨੀ ਬੈਠਾ, ਆਪਣੇ ਸਰੀਰ ਦੀਆਂ ਜਾਤਾਂ, ਆਪਣੇ ਸਰੀਰ ਦੀ ਅਵਸਥਾ, ਮੈਂ ਬੱਚਾ ਹਾਂ, ਮੈਂ ਜਵਾਨ ਹਾਂ, ਮੈਂ ਬੁੱਢਾ ਹਾਂ, ਮੈਂ ਤੰਦਰੁਸਤ ਹਾਂ, ਮੈਂ ਬਿਮਾਰ ਹਾਂ, ਮੈਂ ਗੋਰਾ, ਮੈਂ ਕਾਲਾ, ਮੈਂ ਮੋਟਾ, ਮੈਂ ਪਤਲਾ, ਮੈਂ ਮਧਰਾ, ਮੈਂ ਲੰਮਾ, ਏਦਾਂ ਬੜੇ ਹੀ ਇਹਨੇ ਆਪਣੇ ਆਪ ਨੂੰ ਬੰਧਨ ਪਾਏ ਹੋਏ ਨੇ।
ਭਇਓ ਜਾਲ ਹਰਿਆਵਲ ਆਨ,
ਇਹ ਉੱਤੇ ਜਾਲਾ ਪੈ ਗਿਆ ਸਮਝੋ, ਇਹ ਹਰਿਆਵਲੀ ਜੰਮ ਗਈ, ਜਿਵੇਂ ਪਾਣੀ 'ਤੇ ਕਾਲੀ ਕਾਈ ਜੰਮ ਜਾਂਦੀ ਨਾ, ਇਹ ਕਾਈ ਜੰਮ ਗਈ ਇਹਦੇ ਉੱਤੇ, ਵੀ ਮੈਂ ਜਾਤੀ ਦਾ, ਮਜ਼ਹਬ ਦਾ, ਧਰਮ ਦਾ, ਆਪਣੇ ਕਈ ਕਿਸਮ ਦਾ ਅਹੰਕਾਰ ਧਾਰਨ ਕੀਤਾ ਹੈ। ਸ਼ੁੱਧ ਆਤਮਾ ਹੋਰ ਕੁਛ ਨਹੀਂ, ਪਰ ਮਨ ਬੜਾ ਬੜਾ ਕੁਛ ਬੈਠਾ ਹੈ ਆਪਣੇ ਆਪ ਨੂੰ। ਹਾਂਜੀ,
ਜਲ ਕੋ ਕਰੇ ਅਸ਼ਾਦਨ ਜੈਸੇ,
ਜਿਵੇਂ ਪਾਣੀ ਨੂੰ ਕਾਈ ਪਰਾਲੀ ਢੱਕ ਲੈਂਦੀ ਹੈ, ਉਹ ਨਜ਼ਰ ਨਹੀਂ ਆਉਂਦਾ, ਇੱਦਾਂ ਇਹ ਪਰਾਲੀ ਉੱਤੇ ਪੈ ਗਈ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਫਲਾਣੀ ਜਾਤੀ ਦਾ, ਫਲਾਣੇ ਧਰਮ ਦਾ, ਜਾਂ ਮੈਂ ਮੋਟਾ ਪਤਲਾ ਕਾਲਾ ਗੋਰਾ ਦੁਖੀ ਸੁਖੀ, ਇੱਦਾਂ ਆਪਣੇ ਆਪ ਨੂੰ ਜਿੰਨਾ ਸਮਝ ਲਿਆ, ਇਹ ਸਮਝੋ ਪਰਾਲੀ ਦੀਆਂ ਤਹਿਾਂ ਜੰਮਦੀਆਂ ਗਈਆਂ ਉੱਤੇ। ਹਾਂਜੀ,
ਤੇਮ ਸਰੂਪ ਨਿਜ ਸਾਧਨ ਠਾਨ,
ਆਹ ਸਰੂਪ ਜਿਹੜਾ ਅਸਲ ਸਰੂਪ ਸੀ ਮਹਾਰਾਜ ਸਾਹਿਬ ਜੀ ਦੀ ਜੋਤ ਦਾ, ਉਹ ਢੱਕਿਆ ਗਿਆ ਹੈ, ਉਹਦੇ ਦਰਸ਼ਨ ਨਹੀਂ ਹੁੰਦੇ।
ਅਹੰ ਬ੍ਰਹਮ ਇਹ ਨਾਮ ਬਿਸਾਰਿਓ,
ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਰੂਪ ਹਾਂ, ਅਕਾਲ ਪੁਰਖ ਅਸਲ ਸਰੂਪ ਜੋਤ ਸਰੂਪ ਹੈ, ਹੈ ਤਾਂ ਸਹੀ ਲਖੇ ਜੋ ਕੋਈ, ਹੈ ਤਾਂ ਸਹੀ ਪਰ ਕੋਈ ਵੇਖਣ ਵਾਲਾ ਤਾਂ ਹੋਵੇ, ਵੇਖੇਗਾ ਤਾਂ ਜੇ ਪਰਾਲੀ ਪਰੇ ਹੋਵੇਗੀ, ਪਰਾਲੀ ਪਰੇ ਹੁੰਦੀ ਨਹੀਂ, ਉਹ ਦਿਸਦਾ ਨਹੀਂ, ਇਸ ਕਰਕੇ ਆਪਣਾ ਅਸਲੀ ਸਰੂਪ ਭੁੱਲ ਗਿਆ ਹੈ, ਅਸਲੀ ਨਾਮ ਨੂੰ ਵਿਸਾਰ ਦਿੱਤਾ। ਮਹਾਰਾਜ ਕਹਿੰਦੇ ਜਿਨ ਜਲਿਆ ਨਾਮ ਵਿਸਾਰਿਆ, ਸੜਨ ਜੋਗੇ ਨੇ ਮਹਾਰਾਜ ਪਰਮੇਸ਼ਰ ਜੀ ਦੇ ਨਾਮ ਨੂੰ ਭੁਲਾ ਦਿੱਤਾ ਹੈ।
ਤਨ ਹੰਤਾ ਜਬ ਧਾਰਨ ਕੀਨ,
ਜਦੋਂ ਇਹਨੇ ਆਪਣੇ ਆਪ ਨੂੰ ਸਰੀਰ ਸਮਝ ਲਿਆ,
ਪੁਨਹ ਪਰਾਲ ਘਾਸ ਅਰ ਫੂਸ,
ਉੱਤੇ ਫਿਰ ਇਹਦੇ ਘਾਸ ਫੂਸ ਪਰਾਲੀ ਜੰਮਦੀ ਗਈ, ਫਿਰ ਕੋਈ ਹਿਸਾਬ ਹੀ ਨਹੀਂ ਰਿਹਾ, ਫਿਰ ਪਾਪਾਂ ਦੀ ਪਰਾਲੀ, ਵਿਕਾਰਾਂ ਦੀ ਪਰਾਲੀ, ਨਿੰਦਾ ਚੁਗਲੀ ਦੀ, ਬੜੀਆਂ ਹੀ ਨੇ, ਆਪਾਂ ਗਿਣ ਨਹੀਂ ਸਕਦੇ ਸਾਡੀਆਂ ਬੁਰਾਈਆਂ ਕਿ ਦਿਸਦੀਆਂ ਨਹੀਂ ਸਾਨੂੰ, ਕਿ ਚਿੰਤਨ ਹੀ ਨਹੀਂ ਕੀਤਾ ਕਦੀ, ਪਰ ਜੇ ਬਹਿ ਕੇ ਆਪਾਂ ਮੁਨਸਬ ਹੋ ਕੇ ਮਨ ਦੇ ਦੇਖੀਏ, ਤਾਂ ਫਿਰ ਸਾਡੇ ਅੰਦਰੋਂ ਗੰਦਗੀ ਦੇ ਢੇਰ ਹੀ ਨਿਕਲਦੇ ਹਨ, ਬੜੀ ਕਿਸਮ ਦੇ ਸਾਡੇ ਅੰਦਰ ਵਿਕਾਰ ਹਨ, ਝੂਠ ਹੈ, ਨਿੰਦਾ ਹੈ, ਆਲਸ ਹੈ, ਕਿਰਪਣਤਾ ਹੈ, ਬੜੇ ਹੀ, ਕੋਈ ਗਿਣੇ ਨਹੀਂ ਜਾ ਸਕਦੇ। ਹਾਂਜੀ,
ਜੋ ਪਰਿਓ ਜਾਲ ਪਰ ਭਾ ਬਹੁ ਪੀਨ,
ਉਸ ਜਾਲ ਦੇ ਵਿੱਚ ਜੀਵ ਫਸਿਆ ਹੋਇਆ, ਭਰ ਗਿਆ ਪਾਪਾਂ ਦੇ ਨਾਲ, ਲਿਬੜ ਗਿਆ ਹੈ, ਉੱਤੇ ਇੰਨੀ ਪਰਾਲੀ ਜੰਮ ਗਈ ਹੈ, ਇੰਨੇ ਢੇਰ ਲੱਗ ਗਏ ਨੇ, ਉਹ ਜਿਹੜਾ ਆਤਮ ਜਲ ਹੈ ਉਹ ਟੁੱਕ ਟੱਕਿਆ ਹੋਇਆ ਹੈ ਵਿੱਚ ਹੀ, ਪਰ ਪੜਦੇ ਬੜੇ ਪੈ ਗਏ ਹਨ। ਹਾਂਜੀ,
ਤੇ ਮਹੰਤਾ ਪਰ ਮਮਤਾ ਉਪਜੀ,
ਪੰਜਵੇਂ ਪਾਤਸ਼ਾਹ ਕਹਿੰਦੇ ਇੱਕ ਤਾਂ ਹੰਗਤਾ ਸੀ ਵੀ ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਗੋਰਾ ਹਾਂ, ਮੈਂ ਕਾਲਾ ਹਾਂ, ਇਹ ਤਾਂ ਹੰਗਤਾ ਸੀ, ਮਮਤਾ ਵੀ ਨਾਲ ਹੋਈ ਹੈ। ਮਮਤਾ ਕੀ ਹੈ? ਹੰਗਤਾ ਹੁੰਦੀ ਮੈਂ, ਮਮਤਾ ਹੁੰਦੀ ਮੇਰੀ, ਇਹ ਪਤਨੀ ਮੇਰੀ ਹੈ, ਇਹ ਪਰਿਵਾਰ ਮੇਰਾ ਹੈ, ਇਹ ਬੱਚੇ ਮੇਰੇ ਹਨ, ਆ ਮਾਂ ਬਾਪ ਮੇਰੇ ਹਨ, ਭੈਣ ਭਾਈ ਮੇਰੇ ਹਨ, ਰਿਸ਼ਤੇਦਾਰ ਮੇਰੇ ਹਨ, ਇਹ ਮਕਾਨ ਮੇਰਾ ਹੈ, ਜ਼ਮੀਨ ਮੇਰੀ ਹੈ, ਇੱਦਾਂ ਫਿਰ ਆਪਣੀਆਂ ਚੀਜ਼ਾਂ ਉੱਤੇ ਅਧਿਕਾਰ ਦਿਖਾਉਂਦਾ ਹੈ, ਕੁਛ ਵੀ ਮੇਰਾ ਨਹੀਂ ਪਰ ਮੰਨੀ ਬੈਠਾ ਮੇਰਾ ਮੇਰਾ ਕਰੀ ਜਾਂਦਾ। ਹਾਂਜੀ,
ਮਮ ਸੁਤ ਮਮ ਗ੍ਰਹਿ ਤ੍ਰਿਯ ਧਨ ਚੀਨ,
ਮੇਰੀ ਘਰਵਾਲੀ, ਮੇਰੀ ਪਤਨੀ, ਮੇਰੇ ਬੱਚੇ, ਮੇਰਾ ਮਕਾਨ, ਇਸ ਤਰ੍ਹਾਂ ਦੀ ਫਿਰ ਇਹਨੂੰ ਮਮਤਾ ਵੀ ਲੱਗੀ ਹੈ। ਹੰਗਤਾ ਤਾਂ ਪਹਿਲਾਂ ਮੈਂ ਅਤੇ ਨਾਲ ਹੀ ਲੱਗ ਗਈ ਮੇਰੀ। ਹਾਂਜੀ,
ਜਲ ਸਮ ਆਤਮ ਅਧਿਕ ਅਸ਼ਾਦੇ,
ਇਸ ਤਰ੍ਹਾਂ ਆਤਮ ਜਲ ਦੇ ਉੱਤੇ ਬਹੁਤ ਹੀ ਪਰਾਲੀ ਪੈ ਗਈ, ਬਹੁਤ ਹੀ ਪਰਦੇ ਪੈ ਗਏ ਨੇ, ਉਹ ਆਤਮ ਜਲ ਦਿਸਦਾ ਹੀ ਨਹੀਂ ਪਿਆ।
ਪਰਦਾ ਮੋਟਾ ਪਇਓ ਨਵੀਨ,
ਮੋਟਾ ਪਰਦਾ ਪੈ ਗਿਆ, ਜਿਵੇਂ ਉਹ ਪਰਾਲੀ ਪੈ ਪੈ ਕੇ ਪੈ ਪੈ ਕੇ ਮਿੱਟੀ ਘੱਟਾ ਪੈ ਪੈ ਕੇ ਹੋਰ ਟੁੱਟਾ ਭੱਜਾ ਸਮਾਨ, ਕਈ ਸਰਕੜਾ ਸੁੱਟ ਦਿੰਦੇ ਆ, ਕੁਛ ਐਡੀ ਤਹਿ ਲੱਗ ਜਾਂਦੀ, ਵੱਡੀ ਹੋਈ ਜਾਂਦੀ, ਪਾਣੀ ਥੱਲੇ ਟਿੱਕੇ, ਇਹਦੇ ਉੱਤੇ ਬੜੇ ਹੀ ਪੜਦੇ, ਮੋਟੇ ਮੋਟੇ ਪੜਦੇ ਪੈ ਗਏ ਨੇ, ਆਤਮਾ ਦੇ ਦਰਸ਼ਨ ਨਹੀਂ ਹੁੰਦੇ।
ਬ੍ਰਿਤ ਨਾ ਪਹੁੰਚਾ ਇਨ ਦੋਹੇ ਕੋ,
ਮਹਾਰਾਜ ਕਹਿੰਦੇ ਇਹ ਜਿਹੜੀ ਮੈਂ ਅਤੇ ਮੇਰੀ ਹੈ, ਇਹ ਇਹੋ ਜਿਹੇ ਚੱਕਰ 'ਚ ਪਾ ਕੇ ਰੱਖਦੀ ਹੈ, ਆਤਮਾ ਤੱਕ ਬਿਰਤੀ ਨਹੀਂ ਪਹੁੰਚਦੀ, ਉੱਥੇ ਤੱਕ ਧਿਆਨ ਹੀ ਨਹੀਂ ਪੜਦਾ।
ਤਜ ਫਸਿਓ ਇਨਹੋ ਮੋਹ ਜਾਣੈ ਨਾਹੀ,
ਇਹ ਐਸਾ ਫਸਿਆ ਇਹਨਾਂ ਦੇ ਜਾਲ ਵਿੱਚ, ਸਾਰੀ ਉਮਰ ਲੰਘ ਜਾਂਦੀ ਹੈ, ਮੈਂ ਮੇਰੀ ਨਹੀਂ ਛੁੱਟਦੀ ਇਹਦੇ ਕੋਲੋਂ। ਹਾਂਜੀ,
ਜਬ ਸਤਿਗੁਰ ਉਪਦੇਸ਼ ਜਤਨ ਕੋ,
ਮਹਾਰਾਜ ਕਹਿੰਦੇ ਬਾਬਾ ਮਹਾਂਦੇਵ ਜੀ ਜਦੋਂ ਕੋਈ ਪੂਰਨ ਸਤਿਗੁਰੂ ਮਿਲਦੇ ਨੇ, ਉਹ ਉਪਦੇਸ਼ ਦੇ ਕੇ ਉਹ ਤਰੀਕਾ ਦੱਸਦੇ ਨੇ ਵੀ ਪਰਾਲੀ ਕਿਵੇਂ ਪਰੇ ਹਟਾਉਣੀ ਹੈ। ਜੇ ਸਿਆਣਾ ਬੰਦਾ ਮਿਲ ਜੇ, ਉਹਨੂੰ ਪੁੱਛੀਏ ਵੀ ਆ, ਇੱਕ ਓਡਾ ਜਾਤ ਹੁੰਦੀ, ਓਡਾ ਰਾਜਸਥਾਨ 'ਚ ਓਡ ਕਹਿੰਦੇ ਉਹਨਾਂ ਨੂੰ, ਦੋ ਤਿੰਨ ਕੰਮ ਕਰਦੇ ਆ ਉਹ, ਭੇਡਾਂ ਬੱਕਰੀਆਂ ਪਾਲਦੇ ਆ, ਇੱਕ ਲੜਾਈ 'ਚ ਗੱਤਕੇ 'ਚ ਡਾਂਗ ਬੜੀ ਪੁੱਠੀ ਮਾਰਦੇ, ਓਡਾਂ ਦੀ ਡਾਂਗ ਬੜੀ ਮਸ਼ਹੂਰ ਹੈ, ਫਾਂਡਵੀਂ ਡਾਂਗ ਮਾਰਦੇ ਆ, ਚੰਗੇ ਚੰਗੇ ਗੱਤਕੇ ਬਾਜ ਨਹੀਂ ਉਹਨਾਂ ਨਾਲ ਦਸਤ ਪੰਜਾ ਲੈਂਦੇ। ਇੱਕ ਉਹਨਾਂ ਦਾ ਇਹ ਗੁਣ ਹੁੰਦਾ ਵੀ ਉਹ ਜ਼ਮੀਨ ਦੇ ਵਿੱਚ ਜਿੱਥੇ ਤੁਸੀਂ ਬੈਠੇ ਹੋ, ਇੱਥੋਂ ਮਿੱਟੀ ਚੱਕ ਕੇ ਡਲਾ ਚੱਕ ਕੇ ਦੱਸ ਦਿੰਦੇ ਆ ਵੀ ਖੂਹ ਪੱਟੋਗੇ ਪਾਣੀ ਖਾਰਾ ਨਿਕਲੇਗਾ, ਮਿੱਠਾ ਨਿਕਲੇਗਾ, ਪਾਣੀ ਬਾਈ ਵਾਲਾ ਹੋਵੇਗਾ, ਪਾਣੀ ਕਿੱਦਾਂ ਦਾ ਹੋਵੇਗਾ, ਉਹ ਖੂਹ ਪੱਟਣ 'ਚ ਮਦਦ ਕਰਦੇ ਆ। ਆਪਣੇ ਪੰਜਾਬ 'ਚ ਆਉਂਦੇ ਆ ਸੋ ਪਹਿਲਾਂ ਤਾਂ ਉਹਨਾਂ ਦੀ ਬੜੀ ਕਦਰ ਸੀ, ਲੋਕ ਖੂਹ ਲਵਾਉਂਦੇ ਸੀ, ਪਹਿਲਾਂ ਓਡਾਂ ਨੂੰ ਬੁਲਾਉਂਦੇ ਸੀ, ਓਡ ਆ ਕੇ ਮਿੱਟੀ ਚੱਕ ਕੇ ਦੱਸਦੇ ਸੀ ਵੀ ਆਹ ਜਗ੍ਹਾ 'ਤੇ ਖੂਹ ਜਿਹੜਾ ਹੈ ਨਾ, ਤੁਹਾਨੂੰ ਠੀਕ ਰਹਿਣਾ, ਇਹ ਤੁਸੀਂ ਖੂਹ ਲਵਾ ਲਓ, ਪਾਣੀ ਮਿੱਠਾ ਨਿਕਲੇਗਾ, ਇੱਥੇ ਲਵਾਓਗੇ ਖਾਰਾ ਨਿਕਲੇਗਾ, ਉਹ ਦੱਸ ਦਿੰਦੇ ਸੀ। ਮਹਾਰਾਜ ਜੀ ਬਾਣੀ 'ਚ ਬਚਨ ਹੈ, ਜਿਉਂ ਓਡਾ ਕੂਪ ਗੋਹਜ ਕੱਢ ਹੈ ਤਿਉਂ ਸਤਿਗੁਰ ਵਸਤ ਲਹਾਰੇ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਪੰਕਤੀ ਆਉਂਦੀ ਬਾਣੀ 'ਚ ਵੀ ਜਿਉਂ ਓਡਾ ਕੂਪ ਗੋਹਜ ਕੱਢ, ਗੁੱਜਾ ਖੂਹ ਪੁਰਾਣਾ ਖੂਹ ਪਿਆ ਹੋਵੇ ਉਹ ਵੀ ਦੱਸ ਦਿੰਦੇ ਉਹ ਕਹਿੰਦੇ ਵੀ ਇੱਥੇ ਖੂਹ ਪਹਿਲਾਂ ਬਣਿਆ ਹੋਇਆ ਸੀ, ਤੁਸੀਂ ਪੱਟੋ ਇੱਥੋਂ ਖੂਹ ਨਿਕਲ ਆਉਣਾ, ਇਹ ਵੀ ਉਹਨਾਂ ਨੂੰ ਪਤਾ ਹੁੰਦਾ। ਕਈ ਵਾਰੀ ਹੁੰਦਾ ਨਾ ਖੂਹ ਦੇ ਉੱਤੇ ਲੋਕ ਪਾ ਦਿੰਦੇ ਆ, ਮਿੱਟੀ ਮੁੱਟੀ ਪਾ ਤੇ ਖੂਹ ਪੂਰਤਾ, 100 ਸਾਲ ਬਾਅਦ, 200 ਸਾਲ ਬਾਅਦ, 500 ਸਾਲ ਬਾਅਦ ਓਡ ਉੱਥੇ ਆਵੇ, ਉਹ ਚੱਕ ਕੇ ਮਿੱਟੀ ਕਹੇਗਾ ਵੀ ਇੱਥੇ ਖੂਹ ਪੱਟੋ, ਖੂਹ ਨਿਕਲੇਗਾ। ਬਿਲਕੁਲ ਇੱਦਾਂ ਜਿਵੇਂ ਮਾਤਾ ਗੁਜਰੀ ਜੀ ਨੇ ਉੱਥੇ ਲਖਨੌਰ ਸਾਹਿਬ ਖੂਹ ਲਵਾਇਆ, ਕਦੀ ਜਾਓ ਲਖਨੌਰ ਸਾਹਿਬ ਦਰਸ਼ਨ ਕਰਿਆ ਜੀ, ਮਾਤਾ ਗੁਜਰੀ ਜੀ ਦਾ ਖੂਹ ਹੈ, ਉਸ ਪਾਂਡਵਾਂ ਦੇ ਟਾਈਮ ਦਾ ਖੂਹ ਹੈ, ਜਦੋਂ ਪਾਂਡਵਾਂ ਦਾ ਸਮਾਂ ਸੀ ਨਾ ਮਹਾਂਭਾਰਤ ਦਾ, ਉਸ ਵੇਲੇ ਦਾ ਖੂਹ ਸੀ, ਪਰ ਉਹ ਦੱਬਿਆ ਹੋਇਆ ਸੀ। ਮਾਤਾ ਜੀ ਉੱਥੇ ਗਏ, ਮਾਤਾ ਜੀ ਕਹਿੰਦੀ ਇੱਥੋਂ ਪੱਟੋ ਖੂਹ ਨਿਕਲੇਗਾ, ਮਾਤਾ ਜੀ ਵੀ ਪੂਰਨ ਸਨ, ਮਾਤਾ ਗੁਜਰੀ ਬ੍ਰਹਮ ਗਿਆਨੀ ਸਨ, ਉਹਨਾਂ ਦਾ ਬਚਨ, ਉਹ ਖੂਹ ਪੱਟਿਆ ਨਿਕਲਿਆ, ਬਾਕੀ ਉਹਦੀ ਮਾਤਾ ਜੀ ਨੇ ਸੇਵਾ ਕਰਾਤੀ, ਅੱਜ ਉਹਦਾ ਨਾਮ ਮਾਤਾ ਗੁਜਰੀ ਜੀ ਦਾ ਖੂਹ ਹੈ, ਬਹੁਤ ਹੀ ਮਿੱਠਾ ਅੰਮ੍ਰਿਤ ਜਲ ਹੈ ਉਸ ਖੂਹ ਦਾ। ਕਹਿਣ ਦਾ ਭਾਵ ਹੈ ਵੀ ਜਿਵੇਂ ਓਡੇ ਖੂਹ ਕੱਢ ਦਿੰਦੇ ਨਾ, ਇੱਦਾਂ ਸਾਧ ਸੰਗਤ ਜੀ ਗੁਰੂ ਸਾਹਿਬ ਦੱਸ ਦਿੰਦੇ ਹੈ ਵੀ ਤੇਰੇ ਇਸੇ ਪਰਾਲੀ ਦੇ ਢੇਰ ਦੇ ਥੱਲੇ ਅੰਮ੍ਰਿਤ ਪਿਆ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਉੱਤੇ ਪਰਾਲੀ ਪਈ ਹੋਈ ਹੈ, ਵਿੱਚ ਇਹਦੇ ਅੰਮ੍ਰਿਤ ਜਲ, ਇਹਨੂੰ ਪਰਾਲੀ ਨੂੰ ਪਰੇ ਕਰ, ਥੱਲਿਓਂ ਅੰਮ੍ਰਿਤ ਜਲ ਨਿਕਲੇਗਾ। ਹਾਂਜੀ,
ਜਲ ਆਤਮ ਪ੍ਰਾਪਤ ਨਿਜ ਮਾਹੇ,
ਪਰ ਥੋੜ੍ਹਾ ਬਹੁਤਾ ਯਤਨ ਕਰਨਾ ਪਏਗਾ, ਥੋੜ੍ਹਾ ਬਹੁਤਾ ਪੁੱਟਣਾ ਪਏਗਾ, ਜਲ ਤਾਂ ਹੈ, ਪੁੱਟਣ ਵਾਸਤੇ ਥੋੜ੍ਹੀ ਮਿਹਨਤ ਕਰ, ਮਿਹਨਤ ਕੀ, ਅੰਮ੍ਰਿਤ ਵੇਲੇ ਉੱਠ, ਨਾਮ ਜਪ, ਸੇਵਾ ਕਰ, ਜਿੱਦਾਂ ਜਿੱਦਾਂ ਦੀ ਅਵਸਥਾ ਉਹ ਦੱਸ ਦਿੰਦੇ ਆ ਵੀ ਇੱਦਾਂ ਹੋਏਗਾ ਭਾਈ, ਤੈਨੂੰ ਇੱਦਾਂ ਕਰਨਾ ਪਏ, ਫਿਰ ਜਦੋਂ ਉਹ ਸਾਧਨਾ ਕਰਦਾ ਹੌਲੇ ਹੌਲੇ ਉਸ ਅੰਮ੍ਰਿਤ ਜਲ ਤੱਕ ਪਹੁੰਚ ਜਾਂਦਾ ਸਿੱਖ। ਹਾਂਜੀ,
ਇਨ ਦੋਨੋਂ ਤੇ ਦੁੱਖ ਕੋ ਭੋਗ ਹੈ,
ਕਹਿੰਦੇ ਇਹ ਹਉਮੈ ਮਮਤਾ ਕਰਕੇ ਜੀਵ ਦੁਖੀ ਹੋ ਰਿਹਾ, ਹੋਰ ਕੋਈ ਦਿੱਕਤ ਨਹੀਂ, ਮੈਂ ਔਰ ਮੇਰੀ ਹੀ ਇਹਦੇ ਸਾਰੇ ਪੌੜਿਆਂ ਦੀ ਜੜ ਹੈ, ਹਾਂਜੀ
ਅਤ ਦੁੱਖ ਕੋ ਸੁਖ ਲਖ ਚਿਤ ਚਾਹੇ।
ਹਾਂ ਦੇਖੋ ਕਿੱਡਾ ਜੀਵ ਅਗਿਆਨੀ ਹੈ, ਦੁੱਖ ਨੂੰ ਸੁੱਖ ਸਮਝੀ ਬੈਠਾ। ਇਹ ਕਰਮਾਂ ਦੇ ਬੰਧਨ 'ਚ ਆਹ ਕੰਮ ਕਰਾਂ ਮੈਂ ਸੁਖੀ ਹੋ ਜਾਵਾਂਗਾ, ਆਹ ਕੰਮ ਕਰਾਂ ਮੈਂ ਸੁਖੀ ਹੋ ਜਾਵਾਂਗਾ, ਆਹ ਕੰਮ ਕਰਾਂ ਮੈਂ ਸੁਖੀ ਹੋ ਜਾਂਦਾ। ਜਿੰਨੇ ਕੰਮ ਕਰਦਾ ਉਹ 'ਚ ਹੋਰ ਦੁੱਖ ਨਿਕਲ ਆਉਂਦਾ ਕਿ ਹੋਰ ਪਰੇਸ਼ਾਨੀ, ਹੋਰ ਚਿੰਤਾ, ਹੋਰ ਕੋਈ ਨਾ ਕੋਈ ਟੈਨਸ਼ਨ ਨਿਕਲ ਆਉਂਦੀ ਹੈ। ਸੁਖੀ ਤਾਂ ਨਹੀਂ ਹੁੰਦਾ ਇਹ। ਆਪਾਂ ਸੋਚਿਆ ਅਮਰੀਕਾ ਚੱਲਾਂਗੇ ਸੁਖੀ ਹੋ ਜਾਂ, ਕਿੰਨੇ ਕੁ ਸੁਖੀ ਹੋ ਗਏ ਇੱਥੇ ਆ ਕੇ ਦੱਸੋ, ਕਿੰਨੇ ਕੁ ਆਪਾਂ ਸੁਖੀ। ਇਹ ਤਾਂ ਇਵੇਂ ਹੀ ਰਹਿੰਦੀ ਗੱਲ। ਇਹ ਤਾਂ ਮਹਾਰਾਜ ਕਿਰਪਾ ਕਰੇ ਅਤੇ ਆਤਮਾ ਦਾ ਜਲ ਪ੍ਰਾਪਤ ਹੋ ਜਾਵੇ ਤਾਂ ਸੁਖੀ ਹੁੰਦਾ, ਉਦਾਂ ਨਹੀਂ ਸੁਖੀ ਹੁੰਦਾ। ਹਾਂਜੀ
ਬਹਿਰ ਬ੍ਰਿਤ ਤੇ ਉੱਠ ਹੈ ਵਾਸ਼ਨਾ।
ਕਹਿੰਦੇ ਜਦੋਂ ਬਾਹਰ ਮੁਖੀ ਬਿਰਤੀ ਕਰੋਗੇ ਪਦਾਰਥਾਂ ਵੱਲ, ਵੀ ਆਹ ਚੀਜ਼ ਬੜੀ, ਉਹਨੂੰ ਹੋਰ ਵਾਸ਼ਨਾ ਨਿਕਲੇਗੀ, ਹੋਰ ਵਾਸ਼ਨਾ ਨਿਕਲੇਗੀ। ਉਹ ਸੁਣਿਆ ਤੁਸੀਂ ਇੱਕ ਸਾਧੂ ਵਿਚਾਰੇ ਨੂੰ ਨਾ ਗੀਤਾ ਦੇ ਗਿਆ ਕੋਈ, ਉਹਨੇ ਕਿਹਾ ਵੀ ਗੀਤਾ ਪੜ੍ਹ ਲਿਆ ਕਰ। ਉਹ ਸਾਧੂ ਨੇ ਗੀਤਾ ਲੈ ਲਈ। ਹੁਣ ਗੀਤਾ ਜਿਹੜੀ ਹੈ ਨਾ ਉਹ ਸਾਂਭਣੀ ਪੈਂਦੀ, ਉਹਦੇ ਚੂਹੇ ਕੁਤਰਦੇ ਸੀਗੇ ਕਾਗਜ਼ਾਂ ਦੀ ਗੀਤਾ ਪੋਥੀ, ਉਹਨੂੰ ਚੂਹੇ ਕੁਤਰਨ। ਉਹਨੇ ਪੁੱਛਿਆ ਵੀ ਇਹਦਾ ਕੀ ਇਲਾਜ ਹੈ, ਕਿਸੇ ਨੇ ਆਖਿਆ ਬਾਬਾ ਜੀ ਬਿੱਲੀ ਰੱਖੋ, ਉਹਨੇ ਬਿੱਲੀ ਵੀ ਰੱਖ ਲਈ। ਕਹਿੰਦੇ ਹੁਣ ਬਿੱਲੀ ਨੂੰ ਦੁੱਧ ਪਿਆਉਣਾ ਪੈਂਦਾ ਸੀ, ਉਹਦੇ ਬਾਅਦ 'ਤੇ ਫਿਰ ਗਾਂ ਲਿਆਉਣੀ ਪਈ, ਉਹ ਗਾਂ ਲਿਆਂਦੀ ਅਤੇ ਗਾਂ ਨੂੰ ਹੁਣ ਪੱਠੇ ਪਾਉਣੇ ਪੈਂਦੇ ਸੀ, ਉਹਦੇ ਵਾਸਤੇ ਇੱਕ ਨੌਕਰ ਰੱਖਿਆ, ਹੁਣ ਨੌਕਰ ਨੂੰ ਰੋਟੀ ਖਵਾਉਣੀ ਪੈਂਦੀ ਸੀ, ਫਿਰ ਰੋਟੀ ਪਕਾਉਣ ਵਾਲੀ ਵੀ ਆ ਗਈ। ਜਦੋਂ ਰੋਟੀ ਪਕਾਉਣ ਵਾਲੀ ਆ ਗਈ ਅਤੇ ਪੰਜ ਚਾਰ ਨਿਆਣੇ ਵੀ ਸੁੱਖ ਨਾਲ ਹੋ ਗਏ। ਉਹ ਜਿਹੜਾ ਸਾਧ ਗੀਤਾ ਦੇ ਗਿਆ ਸੀ ਨਾ, ਅੱਠਾਂ ਦਸਾਂ ਸਾਲਾਂ ਪਿੱਛੋਂ ਆਇਆ ਅਤੇ ਅੱਗੇ ਬੜੀ ਰੌਣਕ ਲੱਗੀ ਹੋਈ, ਨਿੱਕੂ ਫਿੱਕੂ ਸੋਨੂ ਮੋਨੂ ਘੁੰਮਦੇ ਫਿਰਨ, ਅਤੇ ਉਹ ਕਹਿੰਦਾ ਮਹਾਰਾਜ ਉਹ ਮੇਰੀ ਗੀਤਾ ਦਾ ਕੀ ਬਣਿਆ ਸੀ, ਇਹ ਕੀ ਹੈ? ਉਹ ਕਹਿੰਦੇ ਸਭ ਤੁਹਾਡੀ ਗੀਤਾ ਹੀ ਪਸਰੀ ਹੋਈ ਹੈ। ਤੋ ਇਹ ਗੀਤਾ ਪਸਰ ਜਾਂਦੀ ਮਾਇਆ ਦਾ ਜਾਲ ਇਹੋ ਜਿਹਾ, ਗਾਂ ਦੀ ਗਾਂ ਬੰਦਾ ਕਰ ਲਈਏ ਫਿਰ ਉਹ ਕਰ ਲਈਏ ਫਿਰ ਉਹ ਕਰ ਲਈਏ, ਮਮਤਾ ਇਹ ਕਹਿੰਦੇ ਬੰਧਨ ਪਸਰ ਜਾਂਦੇ, ਬੰਦਾ ਬੰਧਨਾਂ 'ਚ ਫਸਦਾ ਹੀ ਜਾਂਦਾ ਫਿਰ। ਹਾਂਜੀ
ਤਿੰਨ ਅਨੁਸਾਰ ਜਨਮ ਕੋ ਪਾਹੇ।
ਕਹਿੰਦੇ ਉਹ ਫਿਰ ਹਉਮੈ ਮਮਤਾ ਤੋਂ ਜਿਹੜੀਆਂ ਵਾਸ਼ਨਾਵਾਂ ਨਿਕਲਦੀਆਂ ਨਾ, ਉਹ ਵਾਸ਼ਨਾ ਰੁਕਦੀ ਨਹੀਂ, ਫਿਰ ਕਰੋੜਾਂ ਤੋਂ ਅਰਬਾਂ, ਅਰਬਾਂ ਤੋਂ ਖਰਬਾਂ ਤੱਕ ਚਲੀ ਜਾਂਦੀ। ਉਹਦੇ ਮੁਤਾਬਕ ਫਿਰ ਅਖੀਰ ਵੇਲੇ ਜਦੋਂ ਸਵਾਸ ਨਿਕਲਦੇ ਨੇ ਉਸ ਵੇਲੇ ਵੀ ਕੋਈ ਵਾਸ਼ਨਾ ਚੱਲ ਰਹੀ ਹੁੰਦੀ, ਜਿਹੜੀਆਂ ਪਿਛਲੀਆਂ ਵਾਸ਼ਨਾਵਾਂ ਉਹ ਵੀ ਐਡ ਹੁੰਦੀਆਂ, ਜਮ੍ਹਾਂ ਹੁੰਦੀਆਂ, ਉਹ ਫਿਰ ਅਗਲਾ ਜਨਮ ਲੈ ਜਾਂਦੀ। ਜਿੱਧਰ ਵਾਸ਼ਨਾ ਉੱਧਰ ਜਨਮ ਹੁੰਦਾ। ਗਾਂ ਫਿਰ ਉਹ ਸਾਰੀਆਂ ਪਿਛਲੀਆਂ ਵਾਸ਼ਨਾ ਨੂੰ ਭੋਗਣ ਦੇ ਲਈ ਯਤਨ ਕਰਦਾ, ਉਹ ਵਾਸ਼ਨਾ ਭੋਗਦਾ ਭੋਗਦਾ ਹੋਰ ਵਾਸ਼ਨਾ ਕਰੀ ਜਾਂਦਾ, ਬਸ ਇਉਂ 84 ਦਾ ਗੇੜਾ ਗਾਂ ਦੀ ਗਾਂ ਚੱਲਦਾ। ਹਾਂਜੀ
ਇਹ ਪਰਦੋ ਤਨ ਹੰਤਾ ਮਮਤਾ ਤਿਆਗੇ।
ਮਹਾਰਾਜ ਕਹਿੰਦੇ ਇਹ ਹਉਮੈ ਮਮਤਾ ਦਾ ਪਰਦਾ ਜਿਹੜਾ ਆਤਮ ਜਲ ਨੂੰ ਦਰਸ਼ਨ ਨਹੀਂ ਹੋਣ ਦਿੰਦਾ, ਢੱਕ ਕੇ ਰੱਖਦਾ ਹੈ। ਹਾਂਜੀ
ਤੇ ਆਤਮ ਲਖ ਦੇਤ,
ਜਿਹੜੇ ਇਹਨੂੰ ਤਿਆਗ ਦਿੰਦੇ ਉਹ ਆਤਮਾ ਦੇ ਦਰਸ਼ਨ ਕਰ ਲੈਂਦੇ, ਪਰੇ ਕਰਕੇ ਨਾ ਹਉਮੈ ਮਮਤਾ ਨੂੰ, ਮੈਂ ਉਹ ਮੇਰੀ ਨੂੰ ਛੱਡ ਕੇ ਸਿਰਫ ਆਤਮ ਸਰੂਪ ਦੇ ਦਰਸ਼ਨ ਕਰ ਲੈਂਦੇ ਹਨ।
ਮਨ ਕੋ ਇੰਦਰੀਆ ਸੰਗ ਸੰਬੰਧ,
ਕਿਉਂਕਿ ਮਨ ਦਾ ਇੰਦਰੀਆਂ ਦੇ ਨਾਲ ਸੰਬੰਧ ਹੈ। ਮਨ ਫੁਰਨਾ ਕਰਦਾ, ਇੰਦਰੀਆਂ ਕਿਰਿਆ ਕਰਦੀਆਂ। ਮਨ ਕਹਿੰਦਾ ਦੇਖ, ਅੱਖਾਂ ਦੇਖਣ ਲੱਗ ਜਾਂਦੀ। ਮਨ ਕਹਿੰਦਾ ਸੁਣ, ਉਹ ਸੁਣਨ ਲੱਗ ਜਾਂਦੀ। ਜਾਂ ਕੋਈ ਚੀਜ਼ ਅੱਖਾਂ ਦੇ ਸਾਹਮਣੇ ਆਉਂਦੀ ਹੈ, ਉਹ ਅੱਖਾਂ ਦੇਖ ਕੇ ਉਹ ਮਨ ਨੂੰ ਸੁਚੇਤ ਕਰ ਦਿੰਦੀ ਹੈ, ਮਨ ਉੱਧਰ ਸੋਚਣ ਲੱਗ ਜਾਂਦਾ। ਮਨ ਦਾ ਅਤੇ ਇੰਦਰੀਆਂ ਦਾ ਸੰਬੰਧ ਬੜਾ ਡੂੰਘਾ ਹੈ। ਹਾਂਜੀ
ਇਹ ਬੰਧਨ ਅਤਿਸ਼ੈ ਦੁੱਖ ਦੇ,
ਇਹ ਬੜਾ ਵੱਡਾ ਬੰਧਨ ਹੈ, ਇਹ ਬੜਾ ਦੁੱਖ ਦਿੰਦਾ। ਅੱਖਾਂ 'ਤੇ ਕੰਟਰੋਲ ਕਰਨਾ, ਕੰਨਾਂ 'ਤੇ ਕਰਨਾ, ਹੱਥਾਂ ਪੈਰਾਂ 'ਤੇ, ਜੀਭ 'ਤੇ, ਨੱਕ 'ਤੇ, ਚਮੜੀ 'ਤੇ ਬੜਾ ਔਖਾ। ਇਹ ਬੰਧਨ ਗਾਂ ਦੀ ਗਾਂ ਪਈ ਜਾਂਦੇ ਆ। ਹਾਂਜੀ
ਇੰਦਰੀਆਂ 'ਤੇ ਹੱਟ ਕਰ ਹੋਏ ਫਿਰ ਜਬ,
ਜਦੋਂ ਕਿਸੇ ਦੀ ਬਿਰਤੀ ਇੰਦਰੀਆਂ ਵੱਲੋਂ ਹੱਟ ਕੇ ਆਤਮਾ ਵੱਲ ਜਾਂਦੀ, ਮਨ ਦੀ ਬਿਰਤੀ ਇੱਧਰੋਂ ਉੱਧਰ ਜਾਂਦੀ ਹੈ, ਅੰਦਰ ਦੇਖਦੀ ਹੈ। ਹਾਂਜੀ
ਟਿਕ ਜਾਵੇ ਮਨ ਹਿਰਦੇ ਨਿਕੇਤ,
ਉਦੋਂ ਇਹ ਟਿਕ ਜਾਂਦੀ ਹੈ। ਜਦ ਬਾਹਰ ਦੇਖੋਗੇ ਭਟਕੋਗੇ, ਅੰਦਰ ਦੇਖੋਗੇ ਟਿਕੋਗੇ। ਜਦੋਂ ਬਿਰਤੀ ਆਪਣੇ ਅੰਦਰ ਆਤਮਾ ਨੂੰ ਦੇਖਦੀ ਹੈ ਫਿਰ ਟਿਕ ਜਾਂਦਾ ਮਨ, ਸ਼ਾਂਤੀ ਮਿਲ ਜਾਂਦੀ ਇਸ ਨੂੰ। ਹਾਂਜੀ
ਸੋ ਮੁਕਤੀ ਹੈ ਸੁਖਦ ਪਰਮ ਗਤ,
ਉਹ ਅਸਲ ਮੁਕਤੀ ਹੈ, ਪਰਮ ਗਤੀ ਹੈ। ਜਦੋਂ ਆਤਮਾ ਵਿੱਚ ਸਰੂਪ ਵਿੱਚ ਬਿਰਤੀ ਲੀਨ ਹੋ ਜਾਂਦੀ ਹੈ ਫਿਰ ਆਉਣ ਜਾਣਾ, ਜੰਮਣਾ ਮਰਨਾ ਖਤਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ ਅਨ ਭਉ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨ ਕਤਹੂੰ ਜਾਇਆ ਥਾ, ਵਾਣਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ, ਮੋਲ ਅਮੋਲ ਨ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ ਥਾ। ਹਾਂਜੀ,
ਕਹਿਤ ਸੰਤ ਸਭ ਬੇਦ ਸਮੇਤ,
ਇਹ ਗੱਲ ਸਾਰੇ ਮਹਾਂਪੁਰਸ਼ ਸੰਤ ਵੀ ਕਹਿੰਦੇ ਔਰ ਚਾਰ ਬੇਦ ਵੀ ਫਰਮਾਉਂਦੇ ਹਨ।
ਬੁੱਧ ਤੇ ਗਿਆ ਆਤਮ ਬ੍ਰਹਮ ਜੋ,
ਹਾਂ ਕਹਿੰਦੇ ਜਿਹੜੀ ਦੋ ਤਰ੍ਹਾਂ ਦੀ ਬੁੱਧੀ ਹੈ, ਇੱਕ ਪਦਾਰਥਾਂ ਨੂੰ ਗ੍ਰਹਿਣ ਕਰਨ ਵਾਲੀ ਬੁੱਧੀ ਹੈ, ਉਹਨੂੰ ਇਹ ਪਤਾ ਲੱਗਦਾ ਇਹ ਕੱਪੜਾ ਹੈ, ਇਹ ਬੰਦਾ ਹੈ, ਇਸਤਰੀ ਹੈ, ਇਹ ਗੋਰਾ ਹੈ, ਇਹ ਕਾਲਾ ਹੈ, ਇਹ ਦਿਨ ਹੈ, ਇਹ ਰਾਤ ਹੈ। ਹਰ ਚੀਜ਼ ਨੂੰ ਜੋ ਪਦਾਰਥਾਂ ਦਾ ਨਾਂ ਰੱਖਦੀ ਹੈ, ਬੁੱਧੀ ਰੱਖਦੀ ਹੈ ਨਾ, ਆਪਾਂ ਜਿੰਨੇ ਨਾਂ ਰੱਖੇ ਚੀਜ਼ਾਂ ਦੇ, ਵੀ ਇਹ ਕੱਪੜਾ ਹੈ, ਇਹ ਚੋਲਾ ਹੈ, ਇਹ ਜਾਕਟ ਹੈ, ਇਹ ਪੱਗ ਹੈ, ਇਹ ਇਸਤਰੀ ਹੈ, ਇਹ ਪੁਰਸ਼ ਹੈ, ਇਹ ਕਾਲਾ ਹੈ, ਗੋਰਾ ਹੈ, ਬੁੱਧੀ ਨੇ ਨਾਂ ਰੱਖੇ ਹੋਏ। ਇਹ ਪਦਾਰਥਾਂ ਨੂੰ ਵਿਸ਼ੇ ਕਰਨ ਵਾਲੀ ਬੁੱਧੀ ਹੈ, ਦੂਜੀ ਵੀ ਬੁੱਧੀ ਗੁਰੂ ਤੋਂ ਮਿਲਦੀ ਹੈ, ਉਹ ਆਤਮਾ ਨੂੰ ਵਿਸ਼ੇ ਕਰ, ਉਹ ਸਿਰਫ ਆਤਮਾ ਨੂੰ ਦੇਖਦੀ ਹੈ। ਜਿਸ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਉਹ ਕਹਿੰਦੇ ਉਹ ਆਤਮਾ ਨੂੰ ਦੇਖ ਕੇ ਫਿਰ ਨਿਹਾਲ ਨਿਹਾਲ ਹੋ ਜਾਂਦੇ ਹੈ। ਉਹ ਜੋ ਉਹ ਬੁੱਧੀ ਆਤਮਾ ਨੂੰ ਦਰਸ਼ਨ ਕਰਦੀ, ਆਤਮਾ ਨੂੰ ਅਨੁਭਵ ਕਰਦੀ ਹੈ। ਹਾਂਜੀ,
ਨਹਿ ਕਿਸੇ ਇੰਦਰੀ ਵਿਸ਼ ਵਿਚਾਰ,
ਕਿਉਂਕਿ ਇਹ ਕਿਸੇ ਇੰਦਰੀ ਦਾ ਵਿਸ਼ਾ ਨਹੀਂ, ਆਤਮਾ ਅੱਖਾਂ ਨਾਲ ਦੇਖੀ ਨਹੀਂ ਜਾ ਸਕਦੀ, ਆਤਮਾ ਕੰਨਾਂ ਨਾਲ ਸੁਣੀ ਵੀ ਨਹੀਂ ਜਾ ਸਕਦੀ, ਆਤਮਾ ਚਮੜੀ ਨਾਲ ਛੂਈ ਵੀ ਨਹੀਂ ਜਾ ਸਕਦੀ, ਆਤਮਾ ਜੀਭ ਨਾਲ ਚੱਖੀ ਵੀ ਨਹੀਂ ਜਾ ਸਕਦੀ, ਆਤਮਾ ਨੱਕਾਂ ਨਾਲ ਸੁੰਘੀ ਵੀ ਨਹੀਂ ਜਾ ਸਕਦੀ, ਆਤਮਾ ਮਨ ਦੀ ਪਕੜ ਵਿੱਚ ਵੀ ਨਹੀਂ ਆਉਂਦੀ, ਆਤਮਾ ਬੁੱਧੀ ਦੀ ਪਕੜ ਵਿੱਚ ਵੀ ਨਹੀਂ ਆਉਂਦੀ, ਆਤਮਾ ਤਾਂ ਸਿਰਫ ਆਪਣਾ ਹੀ ਅਨੁਭਵ ਹੈ। ਹਜ਼ੂਰ ਕਲਗੀਧਰ ਕਹਿੰਦੇ, ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਪੇ ਕਉ ਕਹਿ ਨਾ ਸਖਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੇ, ਅਮਿਤੋਜ ਇੰਨਾ ਅਮਿਤ ਉਹਦਾ ਓਜ ਹੈ, ਇਤਨਾ ਬਲ ਹੈ ਕਿ ਉਹ ਕਿਹਾ ਨਹੀਂ ਜਾ ਸਕਦਾ, ਸਿਰਫ ਅਨੁਭਵ ਪ੍ਰਕਾਸ਼ ਹੈ, ਅਨੁਭਵ ਹੀ ਹੁੰਦਾ, ਫੀਲ ਹੀ ਹੁੰਦਾ, ਮਹਿਸੂਸ ਹੀ ਹੁੰਦਾ। ਹਾਂਜੀ,
ਗਿਆਤਾ ਪਾਏ ਆਨੰਦ ਉਦਦ ਕੀ,
ਜਦੋਂ ਆਤਮ ਸਰੂਪ ਦਾ ਗਿਆਨ ਹੁੰਦਾ ਹੈ, ਉਸ ਆਨੰਦ ਦੇ ਸਾਗਰ ਨੂੰ, ਗਿਆਨ ਨੂੰ ਪ੍ਰਾਪਤ ਕਰਕੇ, ਉਹਦਾ ਗਿਆਤਾ ਹੋ ਕੇ,
ਤਤ ਸ਼ਿਨ ਮਿਲ ਹੈ ਤਾਹੇ ਮਜਾਰ,
ਉਹਦੇ ਵਿੱਚ ਹੀ ਜਾ ਕੇ ਮਿਲ ਜਾਂਦਾ ਹੈ। ਚਲੀ ਪੂਤਰੀ ਲੋਨ ਕੀ ਸਾਹ ਸਿੰਧ ਕੀ ਲੈਣ, ਪਲਟ ਆ ਪਲਟ ਆਪੇ ਭਈ ਆਪੇ ਪਈ ਪਲਟ ਕਹਿ ਕੋ ਹੈ। ਕਹਿੰਦੇ ਲੂਣ ਦੀ ਪੁਤਲੀ ਸਮੁੰਦਰ 'ਚ ਗਈ ਸੀ ਉਹਦੀ ਡੂੰਘਾਈ ਨਾਪਣ ਵਾਸਤੇ, ਲੂਣ ਦੀ ਪੁਤਲੀ ਸਮੁੰਦਰ 'ਚ ਗਈ ਸੀ ਉਹ ਸਮੁੰਦਰ ਦੀ ਡੂੰਘਾਈ ਵੇਖਣ ਲਈ, ਵਾਪਸ ਕੋਈ ਨਹੀਂ ਆਈ। ਕਿਵੇਂ ਵਾਪਸ ਆਵੇ, ਸਮੁੰਦਰ 'ਚ ਜਾ ਕੇ ਸਮੁੰਦਰ ਹੀ ਬਣ ਗਈ ਹੈ। ਇਸ ਤਰ੍ਹਾਂ ਆਤਮਾ ਵਿੱਚ ਜਾ ਕੇ ਬਿਰਤੀ ਆਤਮ ਰੂਪ ਹੋ ਜਾਂਦੀ ਹੈ, ਵਾਪਸ ਆ ਕੇ ਕਹਿ ਨਹੀਂ ਸਕਦਾ ਕਿ ਕਿੱਦਾਂ ਦੀ ਹੈ। ਉੱਥੇ ਤਾਂ ਫਿਰ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣ, ਕਰੋੜਾਂ ਇੰਦਰ, ਕਰੋੜਾਂ ਰਾਜੇ, ਕਰੋੜਾਂ ਵਿਸ਼ਨੂੰ, ਕਰੋੜਾਂ ਬ੍ਰਹਮੇ ਉੱਥੇ ਫਿਰ ਹੱਥ ਜੋੜ ਕੇ ਖੜ੍ਹੇ ਹੁੰਦੇ ਹਨ। ਐਸਾ ਉਹ ਸਰੂਪ ਅਕਾਲ ਪੁਰਖ ਦਾ, ਜੈ ਚਿਲਮਿਲ ਕਾਰ ਤੇ ਸੰਤਾ ਤੇ ਅਨਹਦ ਸ਼ਬਦ ਵਜੰਤਾ। ਹਾਂਜੀ,
ਨਹੀਂ ਬਾਸ਼ਨਾ ਉੱਠ ਹੈ ਬਾਹਰ ਕਬ,
ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਮੁੜ ਕੇ ਕੋਈ ਬਾਸ਼ਨਾ ਹੁੰਦੀ ਨਹੀਂ, ਉੱਠਦੀ ਨਹੀਂ, ਕੋਈ ਫੁਰਨਾ ਉੱਠਦਾ ਹੀ ਨਹੀਂ, ਸਾਰੇ ਫੁਰਨੇ ਸ਼ਾਂਤ ਹੋ ਜਾਂਦੇ ਹੈ, ਸਮੁੰਦਰ ਟਿਕ ਜਾਂਦਾ, ਬ੍ਰਹਮ ਰੂਪ ਬੂੰਦ ਸਾਗਰ ਵਿੱਚ ਜਾ ਕੇ ਰਲ ਜਾਂਦੀ ਹੈ। ਹਾਂਜੀ,
ਜਨਮ ਮਰਨ ਨਹਿ ਹੋਏ ਸੰਸਾਰ,
ਫਿਰ ਜਨਮ ਮਰਨ ਨਹੀਂ ਹੁੰਦਾ, ਸੰਸਾਰ ਹੀ ਨਹੀਂ ਰਹਿੰਦਾ ਤੇ ਸੰਸਾਰ ਕਿੱਥੋਂ ਹੋਣਾ, ਕਿਉਂਕਿ ਸੰਸਿਆਂ ਤੋਂ ਹੀ ਸੰਸਾਰ ਹੈ ਨਾ, ਸੰਸਾਰ ਇਹ ਸੰਸਾਰ ਹੈ। ਜਨਮ ਮਰਨ ਵਿੱਚ ਦੁੱਖ ਸਭਾਇਆ, ਜਦੋਂ ਉੱਤਰ ਗਿਆ ਮੇਰੇ ਮਨ ਕਾ ਸੰਸਾ, ਜਪ ਤੇ ਦਰਸ਼ਨ ਪਾਇਆ, ਜਦੋਂ ਪਰਮੇਸ਼ਰ ਦੇ ਸਰੂਪ ਦਾ ਦਰਸ਼ਨ ਹੁੰਦਾ, ਸੰਸੇ ਮਿਟ ਜਾਂਦੇ, ਸੰਸਾਰ ਮਿਟ ਜਾਂਦਾ, ਉਦੋਂ ਅਵਸਥਾ ਆਉਂਦੀ ਹੈ ਜਬ ਆਕਾਰ ਇਹੋ ਕੱਛ ਨਾ ਦ੍ਰਿਸ਼ਟੇਤਾ, ਇਹ ਦਿਸਦਾ ਹੀ ਨਹੀਂ, ਪਤਾ ਹੀ ਨਹੀਂ। ਬ੍ਰਹਮ ਗਿਆਨੀ ਰਾਮ ਕੌਰ ਸਾਹਿਬ ਜੀ ਸਾਰਾ ਡੇਰਾ ਤੁਰਕ ਲੈ ਗਏ ਉਹ ਚੁੱਕ ਕੇ, ਜਦੋਂ ਸੂਬੇ ਨੂੰ ਪਤਾ ਲੱਗਾ, ਮਾਫ਼ੀ ਮੰਗਣ ਆਇਆ, ਕਹਿੰਦਾ ਜੀ ਤੁਹਾਡਾ ਡੇਰਾ ਲੁੱਟ ਕੇ ਲੈ ਗਏ, ਅੱਖਾਂ ਬੰਦ ਸੀਗੀਆਂ, ਉਹਨੇ ਤਿੰਨ ਚਾਰ ਵਾਰੀ ਕੰਨਾਂ 'ਚ ਜਾ ਕੇ ਰੌਲਾ ਪਾਇਆ, ਮਹਾਰਾਜ ਤੁਹਾਡਾ ਡੇਰਾ ਸਾਡੇ ਸਿਪਾਹੀ ਲੈ ਗਏ, ਦੱਸੋ ਵਾਪਸ ਕਰਾ ਦਈਏ, ਅੱਖਾਂ ਖੁੱਲੀਆਂ। ਕਹਿੰਦੇ ਕਿਆ, ਕੀ ਲੁੱਟਿਆ? ਕਹਿੰਦੇ ਜੀ ਤੁਹਾਡਾ ਡੇਰਾ ਲੁੱਟਿਆ। ਕਹਿੰਦੇ ਅੱਖਾਂ ਸੀਗੀਆਂ ਬਾਜਾਂ ਵੱਲ ਸਾਹਮਣੇ, ਉਹ ਜਿਹੜੇ ਸ਼ਿਕਾਰ ਖੇਡਣ ਭਾਈ ਸਾਹਿਬ ਬਾਜ਼ ਲੈ ਜਾਂਦੇ ਸੀ ਨਾ, ਉਹਨਾਂ ਵੱਲ ਧਿਆਨ ਗਿਆ। ਉਹ ਕਹਿੰਦੇ ਸਾਡੇ ਨਾ ਬਾਜਾਂ ਦੀਆਂ ਡੋਰਾਂ ਅਤੇ ਅੱਡੇ ਲੈ ਗਏ, ਉਹ ਵਾਪਸ ਕਰਾ ਦੇ ਸੂਬੇ ਨੂੰ, ਕਹਿੰਦੇ ਲਾਹੌਰ ਦੇ ਨੂੰ। ਸੋ ਲੁੱਟ ਗਏ ਨਾ ਦਿਖਿਅਤ ਗੋਏ, ਆਡੇ ਇਨ ਬਾਜਨ ਕੇ ਜੋਏ, ਆਡੇ ਡੋਰਾਂ ਦਿਓ ਮੰਗਾਏ। ਹੈਂ, ਉਹ ਕਹਿੰਦਾ ਲੱਖਾਂ ਦਾ ਧਨ ਘਰ 'ਚੋਂ ਚਲਾ ਗਿਆ, ਲੰਗਰ ਦੇ ਭਾਂਡੇ ਵੀ ਚੁੱਕ ਕੇ ਲੈ ਗਏ, ਮੱਝਾਂ ਗਾਵਾਂ ਸੈਂਕੜੇ ਖੋਲ੍ਹ ਕੇ ਘੋੜੀਆਂ ਲੈ ਗਏ, ਸਾਰਾ ਸਮਾਨ ਚੁੱਕ ਕੇ ਲੈ ਗਏ। ਇਹਨਾਂ ਦਾ ਲੱਖਾਂ ਦਾ ਧਨ ਇਹਨਾਂ ਨੂੰ ਪਤਾ ਹੀ ਨਹੀਂ, ਕਿਉਂਕਿ ਉਹਨੂੰ ਦਿਸਦਾ ਹੀ ਨਹੀਂ, ਬ੍ਰਹਮ ਗਿਆਨੀ ਨੂੰ ਸੰਸਾਰ ਦਿਸਦਾ ਹੀ ਨਹੀਂ ਵੀ ਹੈ ਜਾਂ ਨਹੀਂ। ਆਖੋ ਸ੍ਰੀ ਵਾਹਿਗੁਰੂ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਉਸ ਅਵਸਥਾ 'ਚ ਫਿਰ ਪਾਪ ਪੁੰਨ ਤਬ ਕਹਿਤੇ ਹੋ, ਤਾਂ ਫਿਰ ਪਾਪ ਪੁੰਨ ਕਾਹਦਾ? ਪਾਪ ਪੁੰਨ ਤਾਂ ਮਹਾਤੜਾਂ ਨੂੰ ਹੈ, ਪੁੰਨ ਵੀ ਹੈ, ਚੰਗਾ ਕਰਾਂਗੇ ਪੁੰਨ ਹੈ, ਮਾੜਾ ਕਰਾਂਗੇ ਪਾਪ ਹੈ। ਬ੍ਰਹਮ ਗਿਆਨੀ ਨੂੰ ਕਾਹਦਾ ਪਾਪ ਹੈ, ਬ੍ਰਹਮ ਗਿਆਨੀ ਨੂੰ ਕਾਹਦਾ ਪੁੰਨ ਹੈ, ਉਹਨੂੰ ਸੰਸਾਰ ਦਿਸਦਾ ਹੀ ਨਹੀਂ, ਹੈ ਹੀ ਨਹੀਂ। ਜਬ ਆਕਾਰ ਉਹ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋ, ਤਾਂ ਜਬ ਧਾਰੀ ਆਪਨ ਸੁਣ ਸਮਾਧ, ਉਹ ਸਮੁੰਦਰ 'ਚ ਲੀਨ ਹੋ ਚੁੱਕਾ, ਉਹ ਵਾਪਸ ਨਹੀਂ ਹੁਣ ਆ ਸਕਦਾ। ਹਾਂਜੀ,
ਸਾਰ ਅਸਾਰ ਵਿਚਾਰ ਧਾਰ ਕਰ,
ਸਾਰ ਤੇ ਅਸਾਰ, ਸਹੀ ਤੇ ਗਲਤ, ਦੁੱਧ ਤੇ ਪਾਣੀ ਨੂੰ ਵੱਖਰਾ ਵੱਖਰਾ ਕਰ ਲਿਆ। ਸਾਰ ਆਤਮਾ ਹੈ, ਝੂਠ ਸਰੀਰ ਹੈ, ਸਰੀਰ ਨੂੰ ਛੱਡ ਦਿੱਤਾ, ਆਤਮਾ ਨੂੰ ਜਾਣ ਲਿਆ। ਹਾਂਜੀ,
ਸਾਰ ਗਹਿ ਸਭ ਤਿਆਗ ਅਸਾਰ,
ਉਹਨਾਂ ਨੇ ਅਸਾਰ ਨੂੰ ਤਿਆਗ ਕੇ ਸਾਰ ਨੂੰ ਪਾਪ ਦੁੱਧ ਦੇ ਵਿੱਚੋਂ ਮੱਖਣ ਕੱਢ ਲਿਆ, ਲੱਸੀ ਛੱਡ ਦਿੱਤੀ, ਸੰਤੋ ਮੱਖਣ ਖਾਇਆ ਛਾਛ ਪੀਆ ਸੰਸਾਰ, ਸੰਸਾਰ ਲੱਸੀ ਪੀ ਵੀ ਜਾਂਦਾ, ਸੰਤ ਮੱਖਣ ਖਾ ਗਏ ਨੇ। ਹਾਂਜੀ,
ਅੰਤਰ ਬ੍ਰਿਤੀ ਹੋਏ ਕਰ ਜਨ,
ਹਾਂ ਮਹਾਰਾਜ ਕਹਿੰਦੇ ਬਾਬਾ ਮਹਾਂਦੇਵ ਜੀ, ਜਦੋਂ ਬ੍ਰਿਤੀ ਅੰਦਰ ਜਾਂਦੀ ਹੈ ਉਸ ਵੇਲੇ ਉਸ ਰੂਪ ਨੂੰ ਜਾਣੀਦਾ ਹੈ। ਹਾਂਜੀ,
ਬਾਹਰ ਨਹੀਂ ਕੁਛ ਸਭ ਇਸ ਮਾਹੇ,
ਹਾਂ ਬਾਹਰ ਕੁਛ ਵੀ ਨਹੀਂ, ਸਾਰਾ ਕੁਝ ਇਸੇ ਸਰੀਰ ਦੇ ਅੰਦਰ ਹੈ। ਮਤਾ ਕਿਤੇ ਰੱਬ ਨੂੰ ਬਾਹਰ ਲੱਭਣ ਲੱਗ ਜਾਓ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਪੋਹਪ ਮੱਧ ਜਿਉਂ ਬਾਸ ਬਸਤਾ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਫੁੱਲ ਦੀ ਖੁਸ਼ਬੋ ਫੁੱਲ ਦੇ ਅੰਦਰ ਹੀ ਹੈ, ਬਾਹਰ ਨਹੀਂ, ਪਰਮੇਸ਼ਰ ਇਸੇ ਸਰੀਰ ਦੇ ਅੰਦਰ, ਤੇਰੇ ਅੰਦਰ ਹੀ ਹੈ, ਬਾਹਰ ਨਹੀਂ। ਹਾਂਜੀ,
ਮਹਾਂਦੇਵ ਸੁਣ ਦ੍ਰਿਗ ਜੁਗ ਮੁੰਦੇ,
ਬਾਬਾ ਮਹਾਂਦੇਵ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਅੱਖਾਂ ਬੰਦ ਕਰ ਲਈਆਂ,
ਅੰਤਰ ਬ੍ਰਿਤ ਤੇ ਬਾਹਰ ਨਾ ਆਹੇ,
ਬ੍ਰਿਤੀ ਅੰਦਰ ਚਲੀ ਗਈ ਤੇ ਬਾਹਰ ਬਿਰਤੀ ਆਈ ਨਹੀਂ।
ਤਤ ਸ਼ਿਨ ਲੱਗੀ ਸਮਾਧ ਅਚਲ ਚਿਤ,
ਗੁਰੂ ਅਰਜਨ ਸਾਹਿਬ ਦੇ ਬਚਨ ਸੁਣਦਿਆਂ ਸੁਣਦਿਆਂ ਦੀ ਸਮਾਧੀ ਲੱਗ ਗਈ ਬਾਬਾ ਮਹਾਂਦੇਵ ਜੀ ਦੀ,
ਰਸ ਕੋ ਪਾਏ ਤਜਤ ਸੋ ਨਾ ਹੈ,
ਚਿਤ ਬਿਰਤੀਆਂ ਅਚਲ ਹੋ ਗਈਆਂ, ਉਸ ਰਸ ਨੂੰ ਪਾ ਕੇ ਟਿਕ ਗਏ ਹਨ,
ਬੀਤ ਗਏ ਜੁਗ ਜਾਮ ਥਿਰਿਓ ਜਬ,
ਇਸੇ ਤਰ੍ਹਾਂ ਚੌਂਕੜੇ 'ਚ ਬੈਠਿਆਂ ਦੋ ਪਹਿਰ ਬੀਤ ਗਏ, 6 ਘੰਟੇ ਬੈਠੇ ਰਹੇ ਸਮਾਧੀ 'ਚ ਬਾਬਾ ਜੀ, ਸਰੀਰ ਦਾ ਪਤਾ ਹੀ ਨਹੀਂ ਵੀ ਸਰੀਰ ਹੈ। ਹਾਂਜੀ,
ਸ਼੍ਰੀ ਅਰਜਨ ਤਬ ਗਹਿ ਕਰ ਬਾਹੇ,
ਮਹਾਰਾਜ ਨੇ ਬਾਂਹ ਫੜੀ ਪੰਜਵੇਂ ਪਾਤਸ਼ਾਹ ਨੇ ਫਿਰ। ਹਾਂਜੀ,
ਧਨ ਬ੍ਰਿਤ ਤੁਮਰੀ ਗੁਰਸੁਤ ਹੋ,
ਤੇ ਕਹਿਣ ਲੱਗੇ ਭਰਾ ਜੀ ਧਨ ਹੋ ਤੁਸੀਂ, ਧਨ ਗੁਰੂ ਰਾਮਦਾਸ ਪਿਤਾ ਦੇ ਪੁੱਤਰ ਹੋ ਨਾ, ਇਸ ਕਰਕੇ ਤੁਹਾਡੀ ਇੰਨੀ ਛੇਤੀ ਗੱਲ ਬਣ ਗਈ ਹੈ। ਹਾਂਜੀ,
ਕਹੇ ਤਨਿਕ ਤੇ ਉਪਜਿਓ ਗਿਆਨ,
ਥੋੜਾ ਜਿਹਾ ਅਸੀਂ ਵਚਨ ਕੀਤਾ ਤੁਹਾਡੀ ਬਿਰਤੀ ਜੁੜ ਗਈ ਹੈ, ਇਹ ਗਿਆਨ ਹਜ਼ਾਰਾਂ ਜਨਮਾਂ 'ਚ ਨਹੀਂ ਆਉਂਦਾ, ਜਿਹੜਾ ਤੁਹਾਨੂੰ ਪਲ ਭਰ ਵਿੱਚ ਪ੍ਰਾਪਤ ਹੋ ਗਿਆ, ਇਹਦਾ ਇੱਕੋ ਹੀ ਕਾਰਨ ਹੈ, ਤੁਸੀਂ ਜੀਓ ਨਿਰਮਲ ਬਾਹਰੋਂ ਨਿਰਮਲ, ਭਾਂਡਾ ਸਾਫ਼ ਸੀਗਾ ਵਸਤੂ ਪੈ ਗਈ ਹੈ। ਹਾਂਜੀ,
ਲਹੋ ਸਮਾਧ ਵਹਿਰ ਕੀ ਅਬ ਤੁਮ,
ਹੁਣ ਬਾਹਰਲੀ ਸਮਾਧੀ, ਅੰਦਰਲੀ ਸਮਾਧੀ ਤਾਂ ਦੇਖ ਲਈ ਤੁਸੀਂ, ਹੁਣ ਬਾਹਰਲੀ ਵੀ ਦੇਖ ਲਓ, ਹੁਣ ਬਾਹਰਲੀ ਸਮਾਧੀ ਆਉਂਦੀ ਹੈ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀਆ। ਇਹ ਪੰਕਤੀਆਂ ਪੜ੍ਹ ਕੇ ਮੇਰੇ ਵਰਗੇ ਤੇ ਸਾਰੇ, ਅਸੀਂ ਸਾਧ ਸੰਗਤ ਜੀ ਮਾਫ਼ ਕਰਨਾ, ਜਿਹੜੀ ਤੁਸੀਂ ਕਥਾ ਸੁਣੀ ਹੈ ਨਾ, ਇਹ ਇਸ ਗੱਲ ਦੀ ਗਰੰਟੀ ਹੈ ਵੀ ਮੈਨੂੰ ਗਿਆਨ ਕੋਈ ਨਹੀਂ ਹੋਇਆ, ਕਿਉਂ ਜੇ ਗਿਆਨ ਹੋਵੇ ਫਿਰ ਮੈਂ ਬੋਲ ਨਹੀਂ ਸਕਦਾ, ਪੁਤਲੀ ਗਈ ਸਮੁੰਦਰ 'ਚੋਂ ਵਾਪਸ ਥੋੜ੍ਹਾ ਆਏਗੀ, ਜਿਹੜਾ ਬੋਲਦਾ ਪਿਆ ਇਹਦਾ ਮਤਲਬ ਇਹਦਾ ਮੂੰਹ ਖਾਲੀ ਹੈ। ਭਾਈ ਗੁਰਦਾਸ ਜੀ ਕਹਿੰਦੇ ਮੂੰਹ ਭਰਿਆ ਕਿਉਂ ਬੋਲੀ ਹੈ, ਰਸ ਜੀਭ ਰਸਾਲੀ, ਲੱਡੂ ਮੂੰਹ 'ਚ ਪਾਇਆ ਹੋਵੇ ਫਿਰ ਗੱਲਾਂ ਥੋੜ੍ਹਾ ਹੁੰਦੀਆਂ, ਗੱਲਾਂ ਉਹ ਹੀ ਕਰ ਰਿਹਾ ਮੂੰਹ ਖਾਲੀ ਹੋਵੇ। ਸੋ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਉਹ ਇਹ ਗੱਲਾਂ ਅਨੁਭਵ ਕਰਦੇ ਆ, ਸਾਡੇ ਵਰਗੇ ਸਿਰਫ ਸੁਣਾ ਸੁਣਾ ਕੇ ਪੈਸੇ ਇਕੱਠੇ ਕਰਦੇ ਆ। ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਅੰਤਰਮੁਖੀ ਬਿਰਤੀ, ਇੱਕਦਮ ਲੱਗ ਗਈ ਸਮਾਧੀ, ਫਿਰ ਸਰੀਰ ਦੀ ਸੁੱਧ ਬੁੱਧ ਨਹੀਂ ਰਹੀ। ਮਹਾਰਾਜ ਕਹਿੰਦੇ ਬਾਬਾ ਜੀ ਹੁਣ ਬਾਹਰਲੀ ਸਮਾਧੀ ਦੇ ਵੀ ਦਰਸ਼ਨ ਕਰੋ, ਬਾਹਰ ਵੀ ਦੇਖੋ, ਅੰਦਰਲੀ ਸਮਾਧੀ ਦੇਖ ਲਈ, ਅੰਦਰ ਪਰਮੇਸ਼ਰ ਦੇਖਿਆ, ਹੁਣ ਬਾਹਰ ਵੀ ਦੇਖੋ, ਇੱਕੋ ਰੂਪ ਹੀ ਅੰਦਰ ਬਾਹਰ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਏ ਆਗਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰੋ, ਪੌਣ ਪਾਣੀ ਵੈਸ ਅੰਤਰ ਮਾਹੇ, ਸਾਰੀ ਜਗ੍ਹਾ 'ਤੇ ਮਹਾਰਾਜ 4 ਕੁੰਡ ਦਾ ਦਿਸੇ ਸਮਾਹੇ, ਤਿਸ 'ਤੇ ਭੈਣਾ ਹੀ ਕੋਠਾਓ ਗੁਰਪ੍ਰਸਾਦ ਨਾਨ ਸੰਪਾ। ਹਾਂਜੀ,
ਜਗਤ ਆਪਣਾ ਰੂਪ ਪਛਾਣ,
ਇਹ ਜਗਤ ਵੀ ਆਪਣਾ ਹੀ ਆਤਮ ਰੂਪ ਹੀ ਹੈ, ਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਇਹਨੂੰ ਆਪਣੇ ਤੋਂ ਵੱਖਰਾ ਨਹੀਂ ਜਾਣਨਾ, ਫਿਰ ਸਰੀਰ ਵੀ ਬ੍ਰਹਮ ਰੂਪ ਹੀ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਖੇਡ ਬੜੀ ਅਗੰਮੀ ਖੇਡ ਹੈ। ਹਾਂਜੀ,
ਬ੍ਰਹਮ ਸੋ ਦੀਸ ਹੈ ਬ੍ਰਹਮ ਸੋ ਸੁਣੀਐ।
ਹਾਂ, ਉਹ ਅਵਸਥਾ ਆ ਜੀ, ਬ੍ਰਹਮ ਦੀਸ ਹੈ ਬ੍ਰਹਮ ਸੁਣੀਐ। ਹਾਂਜੀ,
ਤਿਸ ਬਿਨ ਊਨ ਨਹੀਂ ਕੋ ਥਾਂ,
ਉਹ ਤੋਂ ਬਿਨਾਂ ਕੋਈ ਥਾਂ ਊਣੀ ਨਹੀਂ ਹੈ।
ਜਾਗਤ ਸਪਤ ਉਠਤ ਔਰ ਬੈਠਤ,
ਜਾਗਦਿਆਂ ਸੌਂਦਿਆਂ ਉੱਠਦਿਆਂ ਬਹਿੰਦਿਆਂ,
ਫਿਰਤ ਸਥਿਤ ਇੱਕ ਰਸ ਬ੍ਰਿਤ ਠਾਣ,
ਤੁਰਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਬਿਰਤੀ ਇੱਕ ਰਸ ਬ੍ਰਹਮ ਵਿੱਚ ਰਹਿੰਦੀ ਹੈ।
ਦ੍ਰਿਗ ਉਗਾਰ ਕਰ ਅਨੁਜਬ ਲੋਕਿਆ।
ਇਹ ਸੁਣ ਕੇ ਮਾਰ ਬਾਬਾ ਮਹਾਂਦੇਵ ਜੀ ਅੱਖਾਂ ਖੋਲੀਆਂ, ਗੁਰੂ ਅਰਜਨ ਸਾਹਿਬ ਸਾਹਮਣੇ ਬੈਠੇ ਛੋਟੇ ਭਰਾ। ਹਾਂਜੀ,
ਮਹਿਮਾ ਮਹਾਂ ਜਾਨ ਸੁਖ ਪਾਏ,
ਆਪਣੇ ਛੋਟੇ ਭਾਈ ਦੀ ਮਹਾਨ ਮਹਿਮਾ ਨੂੰ ਜਾਣ ਕੇ ਸੁਖੀ ਹੋ ਗਏ ਬਾਬਾ ਜੀ।
ਨਿਸ ਬਾਸੁਰ ਕੀ ਮਹਾਂ ਸਮਾਧੀ,
ਹੁਣ ਮਹਾਂ ਸਮਾਧੀ ਲੱਗ ਗਈ ਦਿਨ ਰਾਤ ਦੀ, ਜਿਹੜੀ ਟੁੱਟਦੀ ਨਹੀਂ, ਅਖੰਡ ਸਮਾਧੀ, ਸੌਂਦਿਆਂ ਵੀ ਜਾਗਦਿਆਂ ਵੀ ਸਮਾਧੀ ਟੁੱਟਦੀ ਨਹੀਂ। ਹਾਂਜੀ,
ਸਭ ਜਾਨੀ ਇੱਕ ਰਸ ਪਾਏ,
ਸਭ ਇੱਕ ਰਸ ਜਾਣ ਲਿਆ, ਅੰਦਰ ਬਾਹਰ, ਸੋ ਅੰਤਰ ਸੋ ਬਾਹਰ ਅਨੰਤ। ਹਾਂਜੀ,
ਇੱਕ ਆਤਮਾ ਪੂਰਨ ਨਭ ਸਮ,
ਇੱਕ ਆਤਮਾ ਪੂਰਨ ਹੈ ਆਕਾਸ਼ ਦੀ ਤਰ੍ਹਾਂ ਸਰਵੱਤਰ ਵਿਆਪਕ,
ਅੰਤਰ ਵਹਿਰ ਬ੍ਰਹਮ ਦ੍ਰਿਸ਼ਟਾ,
ਘੜੇ ਵਿੱਚ ਵੀ ਆਕਾਸ਼ ਹੈ, ਕਮਰੇ ਵਿੱਚ ਵੀ ਆਕਾਸ਼ ਹੈ, ਮਹਾਂ ਆਕਾਸ਼ ਹੈ, ਸਾਰਿਆਂ ਵਿੱਚ ਚੀਟੀ ਤੇ ਕੁੰਜਰ ਅਸਤੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ, ਘੱਟ ਫੂਟੇ ਤੇ ਉਹੀ ਆਕਾਸ਼, ਘੜਾ ਟੁੱਟ ਗਿਆ ਫਿਰ ਵੀ ਆਕਾਸ਼, ਬ੍ਰਹਮੀ ਰੂਪ ਜਾਣ ਲਿਆ ਹੈ।
ਨਮਸਕਾਰ ਅਰ ਕਰ ਉਠਤ ਭਇਓ ਤਬ,
ਬਾਬਾ ਮਹਾਂਦੇਵ ਜੀ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕਰਕੇ ਉੱਠੇ ਨੇ।
ਕਹਾਂ ਭਇਓ ਇਹ ਚਿੱਤ ਬਿਸਮਾਏ,
ਤੇ ਹੈਰਾਨ ਹਨ ਵੀ ਅੱਜ ਮੈਨੂੰ ਹੋ ਕੇ ਗਿਆ ਹੈ, ਕਿਹੜੀ ਅਵਸਥਾ ਹੈ। ਇਹ ਹੈ ਬ੍ਰਹਮ ਗਿਆਨ ਦੀ ਅਵਸਥਾ, ਪੂਰਨ ਤੱਤ ਬੇਤਿਆਂ ਦੀ ਅਵਸਥਾ, ਜੋ ਮਹਾਰਾਜ ਪੰਜਵੇਂ ਪਾਤਸ਼ਾਹ ਆਪਣੇ ਵੱਡੇ ਭਾਈ ਬਾਬਾ ਮਹਾਂਦੇਵ ਜੀ ਨੂੰ ਬਖਸ਼ੀ। ਕੁਝ ਦਿਨ ਬਾਅਦ ਬਾਬਾ ਜੀ ਸੱਚਖੰਡ ਗਮਨ ਕਰਨਗੇ, ਉਹ ਕਥਾ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਏ ਮਾਇਆ ਤਾਰ, ਅੰਧ ਗੂ ਮਹਾ ਭਿਆਨ, ਨਾਨਕ ਪਾਰ ਉਤਾਰ ਆਏ, ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ